ਖਾਲਸੇ ਪ੍ਰਤੀ ਸਤਿਗੁਰਾਂ ਨੇ ਭਵਿੱਖਤ ਬਚਨ ਕੀਤੇ ਨੇ, ਸੁਣਾਏ ਨੇ। ਸਾਹਿਬ ਜੀ ਨੇ ਦੱਸਿਆ ਹੈ ਕਿ ਇੱਕ ਵਾਰ ਇਸ ਪੰਜਾਬ ਦੀ ਧਰਤੀ ਤੇ, ਹਿੰਦੁਸਤਾਨ 'ਚ, ਭਾਰਤ ਖੰਡ ਦੇ ਉੱਤੇ ਅੰਗਰੇਜ਼ਾਂ ਦਾ ਰਾਜ ਹੋਵੇਗਾ। ਫਿਰੰਗੀ ਇਸ ਦੇਸ਼ ਵਿੱਚ ਆ ਕੇ ਕਬਜ਼ਾ ਕਰਨਗੇ। ਉਸ ਵੇਲੇ ਮੇਰੇ ਖਾਲਸੇ ਨੂੰ ਕਾਫੀ ਸਮੱਸਿਆ ਵਿੱਚੋਂ ਲੰਘਣਾ ਪਏਗਾ। ਸਿੰਘਾਂ ਨੇ ਪੁੱਛਿਆ, ਮਹਾਰਾਜ ਜੀ, ਜਿਹੜੇ ਤੁਰਕ ਨੇ ਇਸ ਵੇਲੇ ਮਲੇਛ, ਇਹਨਾਂ ਦਾ ਰਾਜ ਕਿਵੇਂ ਖਤਮ ਹੋਵੇਗਾ? ਸਤਿਗੁਰਾਂ ਨੇ ਬਚਨ ਕੀਤਾ, ਸਾਡੇ ਜੋਤੀ ਜੋਤ ਸਮਾਉਣ ਤੋਂ 43 ਸਾਲ ਬਾਅਦ ਕੰਧਾਰ ਤੋਂ ਇੱਕ ਜਮਨ ਆਵੇਗਾ ਅਬਦਾਲੀ, ਉਹ ਹਿੰਦੁਸਤਾਨ ਤੇ ਹਮਲਾ ਕਰੇਗਾ। ਉਸ ਵੇਲੇ ਖਾਲਸੇ ਨੂੰ ਵੀ ਬੜਾ ਦੁੱਖ ਦੇਵੇਗਾ, ਬਹੁਤ ਸਿੰਘ ਸ਼ਹੀਦ ਹੋਣਗੇ, ਪਰ ਉਸ ਅਬਦਾਲੀ ਦਾ ਰਸਤਾ ਅਗਰ ਕੋਈ ਰੋਕੇਗਾ ਤੇ ਉਹ ਮੇਰਾ ਖਾਲਸਾ ਹੋਵੇਗਾ। ਸਾਰੇ ਹਿੰਦੁਸਤਾਨ ਵਿੱਚ ਉਹਦਾ ਆਗਾ ਕੋਈ ਨਹੀਂ ਰੋਕੇਗਾ, ਪਰ ਮੇਰਾ ਖਾਲਸਾ ਉਹਨੂੰ ਰੋਕੇ। ਉਹ ਮਥੁਰਾ ਵਰਗੇ ਸ਼ਹਿਰਾਂ ਨੂੰ ਲੁੱਟਦਾ ਹੋਇਆ ਇਹਨਾਂ ਨੂੰ ਕਮਜ਼ੋਰ ਕਰਦਾ ਜਾਏਗਾ, ਕਈ ਹਮਲੇ ਕਰੇਗਾ, ਪਰ ਜਦੋਂ ਸਾਡੇ ਘਰ ਨਾਲ ਵੈਰ ਕਮਾਵੇਗਾ ਫਿਰ ਮੁੜ ਕੇ ਵਾਪਸ ਹਿੰਦੁਸਤਾਨ ਵਿੱਚ ਨਹੀਂ ਮੁੜੇਗਾ ਆਏਗਾ। ਮਹਾਰਾਜ ਜੀ ਨੇ ਬਚਨ ਕੀਤਾ, ਕੁਝ ਸਮਾਂ ਬਾਅਦ ਇਹਨਾਂ ਮਲੇਛਾਂ ਦਾ ਰਾਜ ਖਤਮ ਹੋ ਜਾਏਗਾ ਔਰ ਖਾਲਸੇ ਦਾ ਰਾਜ ਕਾਇਮ ਹੋ ਜਾਏਗਾ। ਇਸ ਤਰ੍ਹਾਂ ਦੇ ਭਵਿੱਖਤ ਬਚਨ ਸਤਿਗੁਰੂ ਗੁਰੂ ਕਲਗੀਧਰ ਜੀ ਨੇ ਸਰਬੱਤ ਪੰਥ ਖਾਲਸੇ ਨੂੰ ਸਰਵਣ ਕਰਾਏ। ਇਹ ਸਾਰੇ ਬਚਨ ਬਿਲਾਸ ਸਤਲੁਜ ਦਰਿਆ ਦੇ ਕੰਢੇ ਤੇ ਬੈਠਿਆਂ ਸਤਿਗੁਰੂ ਜੀ ਨੇ ਕੀਤੇ ਹਨ। ਤੇ ਫਿਰ ਕੁਝ ਸਮੇਂ ਬਾਅਦ ਸਤਿਗੁਰੂ ਜੀ ਵਾਪਸ ਸ੍ਰੀ ਅਨੰਦਪੁਰ ਸਾਹਿਬ ਆਪਣੇ ਮਹਿਲਾਂ 'ਚ ਆਏ ਨੇ। ਰਾਤ ਦਾ ਸਮਾਂ ਹੈ, ਸਤਿਗੁਰੂ ਜੀ ਨੇ ਆਪਣੇ ਆਸਣਾਂ ਤੇ ਬਿਰਾਜਮਾਨ ਹੋ ਕੇ ਰਾਤ ਬਤੀਤ ਕੀਤੀ ਹੈ। ਅਗਲਾ ਦਿਨ ਚੜ੍ਹਿਆ, ਅਗਲੇ ਦਿਨ ਦਾ ਇੱਕ ਪ੍ਰਸੰਗ ਮਹਾਂਕਵੀ ਭਾਈ ਸੰਤੋਖ ਸਿੰਘ ਜੀ ਸੋ ਸਾਖੀ ਦੇ ਆਧਾਰ ਤੇ ਅੱਜ ਦਾ ਪ੍ਰਕਰਣ ਲਿਖ ਰਹੇ ਨੇ। ਆਓ, ਮਨ ਬਿਰਤੀਆਂ ਕਲਗੀਧਰ ਪਾਤਸ਼ਾਹ ਪੰਥ ਦੇ ਵਾਲੀ, ਚਿੱਟਿਆਂ ਬਾਜਾਂ ਵਾਲੇ ਸ਼ਮਸ਼ੇਰੇ ਬਹਾਦਰ, ਤੇ ਗੁਰ ਤੇਗ ਕੇ ਧਨੀ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਪਾਤਸ਼ਾਹ ਜੀ ਦੇ ਪਵਿੱਤਰ ਚਰਨਾਂ ਦੇ ਨਾਲ ਜੋੜਨਾ ਕਰੀਏ ਸੁਰਤੀਆਂ ਬਿਰਤੀਆਂ ਔਰ ਇਕਾਗਰਤਾ ਬਣਾਉਣ ਵਾਸਤੇ ਆਖੀਏ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ, ਦੋਹਰਾ ਪ੍ਰਾਤ ਸੋਚ ਮੱਜਣ ਕਰੇ ਅਲੰਕਾਰ ਕੋ ਤਾਰ।
ਅਗਲੇ ਦਿਨ ਅੰਮ੍ਰਿਤ ਵੇਲੇ ਸਤਿਗੁਰੂ ਕਲਗੀਧਰ ਜੀ ਉੱਠੇ ਨੇ, ਸੋਚ ਇਸ਼ਨਾਨ ਕੀਤਾ। ਸੋਚ ਇਸ਼ਨਾਨ ਕਰਕੇ ਸੋਹਣੇ ਸਵੱਛ ਵਸਤਰ ਮਹਾਰਾਜ ਜੀ ਨੇ ਆਪਣੇ ਸਰੀਰ ਤੇ ਧਾਰਨ ਕੀਤੇ ਨੇ, ਬੜੇ ਸੁੰਦਰ ਅਲੰਕਾਰ। ਅਲੰਕਾਰ ਦਾ ਮਤਲਬ ਹੁੰਦਾ ਹੈ ਗਹਿਣੇ, ਬੜੇ ਸੁੰਦਰ, ਕਿਉਂਕਿ ਸਤਿਗੁਰਾਂ ਦਾ ਰਾਜ ਸੀ, ਠਾਠ ਸੀ। ਕਲਗੀਧਰ ਪਾਤਸ਼ਾਹ ਜੀ ਬਾਦਸ਼ਾਹੀ ਪੁਸ਼ਾਕ ਆਪਣੇ ਸਰੀਰ ਤੇ ਧਾਰਨ ਕਰਦੇ ਸੀ। ਹੁਣ ਬਾਦਸ਼ਾਹੀ ਪੁਸ਼ਾਕ ਵਿੱਚ ਗਹਿਣੇ ਵੀ ਆਉਂਦੇ ਨੇ, ਗਲ ਵਿੱਚ ਮੋਤੀਆਂ ਦੀ ਮਾਲਾ ਆਉਂਦੀ ਹੈ, ਡੋਲਿਆਂ ਨਾਲ ਬੱਧੇ ਹੋਏ ਅੰਗਦ ਬਹੂਟੇ ਆਉਂਦੇ ਨੇ, ਸੀਸ ਉੱਤੇ ਜਗ੍ਹਾ ਤੇ ਕਲਗੀ ਸਜਦੀ ਹੈ। ਇਹ ਸਾਰੇ ਗਹਿਣੇ ਕਹੇ ਜਾਂਦੇ ਨੇ, ਅਲੰਕਾਰ ਕਹੇ ਜਾਂਦੇ ਨੇ। ਐਸੇ ਸੁੰਦਰ ਅਲੰਕਾਰ ਮਹਾਰਾਜ ਗੁਰੂ ਕਲਗੀਧਰ ਜੀ ਨੇ ਆਪਣੇ ਸਰੀਰ ਤੇ ਧਾਰਨ ਕੀਤੇ ਹਨ।
ਹੀਰੇ ਮੁਕਤਾ ਗੋਲ ਜੇ ਸੋਹਤ ਸੇਤ ਉਦਾ,
ਬੜੇ ਸੋਹਣੇ ਹੀਰੇ। ਮੁਕਤਾ ਕਹਿੰਦੇ ਨੇ ਮੋਤੀਆਂ ਨੂੰ, ਜਿਹੜੇ ਉਜਵਲ ਸਫੇਦ ਮੋਤੀ ਹਨ, ਗੋਲ ਆਕਾਰ ਦੇ ਬੜੇ ਸੁੰਦਰ ਸੇ, ਉਹ ਸਤਿਗੁਰਾਂ ਦੇ ਗਹਿਣਿਆਂ ਵਿੱਚ ਪਾਏ ਹੋਏ ਸੋਭਨੀਕ ਹੁੰਦੇ ਨੇ। ਬੜੇ ਬੜੇ ਸੁੰਦਰ ਕੀਮਤੀ ਹੀਰੇ, ਲਾਲ ਸ਼ਬਜ ਪੰਨੇ ਮਹਾਰਾਜ ਜੀ ਦੇ ਸਰੀਰ ਦੇ ਉੱਤੇ ਜਿਹੜੇ ਗਹਿਣੇ ਹਨ, ਉਹਨਾਂ ਗਹਿਣਿਆਂ ਦੇ ਵਿੱਚ ਧਾਰਨ ਕੀਤੇ ਹੋਏ ਹਨ।
ਨਿਸ਼ਾਨੀ ਛੰਦ ਸੀਤ ਤਰੈਂ ਦਸਤਾਰ ਸਿਰ, ਜੀ ਸੋਤ ਸੀਤ ਉਦ ਸੀਤ ਤਰੈਂ ਦਸਤਾਰ ਸਿਰ, ਜਾਮਾ ਗਲ ਸੀਤਾ।
ਕਲਗੀਧਰ ਜੀ ਨੇ ਅੱਜ ਸਫੇਦ ਰੰਗ ਦੀ ਪੁਸ਼ਾਕ ਪਾਈ। ਬਾਦਸ਼ਾਹ ਨੇ ਮਹਾਰਾਜ ਜੀ ਦੇ ਮਨ ਦੀ ਮੌਜ ਹੈ, ਅੱਜ ਚਿੱਟੇ ਰੰਗ ਦੀ ਪੁਸ਼ਾਕ ਸਤਿਗੁਰਾਂ ਨੇ ਸੀਸ ਉੱਤੇ, ਸੇਤ ਧਾਰਿਆ ਦਸਤਾਰ, ਅੱਜ ਸੇਤ ਰੰਗ ਦੀ, ਚਿੱਟੇ ਰੰਗ ਦੀ ਦਸਤਾਰ ਸੀਸ ਤੇ ਧਾਰਨ ਕੀਤੀ ਹੈ। ਔਰ ਸਰੀਰ ਉੱਤੇ ਜਿਹੜਾ ਜਾਮਾ ਚੋਲਾ ਹੈ, ਉਹ ਵੀ ਅੱਜ ਗਲਗੀਧਰ ਪਾਤਸ਼ਾਹ ਜੀ ਨੇ ਚਿੱਟੇ ਰੰਗ ਦਾ ਚੋਲਾ ਪਾਇਆ। ਦਸਤਾਰ ਵੀ ਚਿੱਟੇ ਰੰਗ ਦੀ ਸਜਾਈ ਹੈ ਔਰ ਚੋਲਾ ਵੀ ਸਤਿਗੁਰਾਂ ਨੇ ਅੱਜ ਚਿੱਟੇ ਰੰਗ ਦਾ ਧਾਰਨ ਕੀਤਾ ਹੈ।
ਸੇਤ ਦੁਕੋਲ ਸਫੁਲ ਸੀਤਾ ਕੱਚ ਸੇਤ ਸਮੇਤਾ,
ਜਿਹੜਾ ਸਤਿਗੁਰਾਂ ਨੇ ਮੋਢੇ ਦੇ ਉੱਤੇ ਮਹਾਰਾਜ ਜੀ ਬਸਤਰ ਰੱਖਦੇ ਨੇ, ਜਿਸ ਨੂੰ ਅੰਗ ਬਸਤਰ ਵੀ ਕਹਿ ਦਿੰਦੇ ਨੇ ਜਾਂ ਅੱਜ ਕੱਲ ਆਪਾਂ ਸਿਰੇ ਪਾਉ ਕਹਿ ਦਿੰਦੇ ਹਾਂ, ਉਹ ਜਿਹੜਾ ਦਕੂਲ ਹੈ ਸਤਿਗੁਰੂ ਜੀ ਨੇ ਧਾਰਨ ਕੀਤਾ ਹੋਇਆ, ਉਹ ਵੀ ਸੇਤ ਰੰਗ ਦਾ, ਚਿੱਟੇ ਰੰਗ ਦਾ ਹੈ। ਔਰ ਬੜੇ ਸੋਹਣੇ ਸਫੂਲ ਸੇਤ ਵਾਲੇ ਮਹਾਰਾਜ ਜੀ ਨੇ ਚਿੱਟੇ ਫੁੱਲਾਂ ਦੀ ਜਿਹੜੀ ਮਾਲਾ ਹੈ ਉਹ ਆਪਣੇ ਗਲ ਦੇ ਵਿੱਚ ਸਤਿਗੁਰਾਂ ਨੇ ਧਾਰਨ ਕੀਤੀ, ਬੜੀ ਸੁੰਦਰ ਹੈ।
ਕੱਛ ਸੇਤ ਸਮੇਤਾ
ਕਛਹਿਰਾ, ਕੱਛ ਦਾ ਮਤਲਬ ਹੁੰਦਾ ਕਛਹਿਰਾ, ਜਿਹੜਾ ਕਛਹਿਰਾ ਹੈ ਉਹ ਵੀ ਸੇਤ ਰੰਗ ਦਾ, ਚਿੱਟੇ ਰੰਗ ਦਾ ਧਾਰਨ ਕੀਤਾ। ਖਾਲਸਾ ਜੀ, ਮਰਿਆਦਾ ਵੀ ਇਹੀ ਹੈ ਕਿ ਜਿਹੜਾ ਸਿੰਘ ਹੈ ਉਹ ਆਪਣੇ ਤੇੜ ਕਛਹਿਰਾ ਜਿਹੜਾ ਹੈ ਉਹ ਚਿੱਟੇ ਰੰਗ ਦਾ ਧਾਰਨ ਕਰੇ, ਰੰਗ ਬਿਰੰਗੇ ਕਛਹਿਰੇ ਨਾ ਧਾਰਨ ਕਰੇ, ਸਫੇਦ ਰੰਗ ਦਾ ਕਛਹਿਰਾ ਧਾਰਨ ਕਰੇ। ਐਸੀ ਰਹਿਤ ਮਰਿਆਦਾ ਦੇ ਵਿੱਚ ਬਚਨ ਵੀ ਆਉਂਦੇ ਨੇ। ਸੋ ਇੱਥੇ ਮਹਾਰਾਜ ਕਲਗੀਧਰ ਜੀ ਨੇ ਜਿਹੜਾ ਕਛਹਿਰਾ ਹੈ ਉਹ ਵੀ ਸੇਤ ਰੰਗ ਦਾ, ਚਿੱਟੇ ਰੰਗ ਦਾ ਧਾਰਨ ਕੀਤਾ ਹੈ।
ਉਡਗਨ ਮੈਂ ਪੂਰਨ ਸਸੀ ਜਿਮ ਸੇਤ ਸੁਹਾਵੈ,
ਕਹਿੰਦੇ ਜਿਵੇਂ ਤਾਰਿਆਂ ਦੇ ਵਿੱਚ ਚੰਦਰਮਾ ਪੂਰਨਮਾਸ਼ੀ ਦੀ ਰਾਤ ਨੂੰ ਜਿਹੜਾ ਚੰਦਰਮਾ ਹੁੰਦਾ ਉਹ ਤਾਰਿਆਂ ਦੇ ਵਿੱਚ ਚਿੱਟੇ ਰੰਗ ਦਾ ਵੱਖਰਾ ਸੋਭਨੀਕ ਹੁੰਦਾ ਤੇ ਬੜਾ ਸੁੰਦਰ ਲੱਗਦਾ ਉਹ ਚਿੱਟੇ ਰੰਗ ਦਾ ਚੰਦਰਮਾ ਤਾਰਿਆਂ ਦੇ ਵਿੱਚ ਪ੍ਰਕਾਸ਼ ਦਾ ਹੋਇਆ।
ਤੇ ਵਿੱਚ ਬੈਠੇ ਵਿੱਚ ਸਭਾ ਕੇ ਸੇਵਕ ਮਨ ਭਾਵੈ,
ਤਾਰਿਆਂ ਦੇ ਵਿੱਚ ਚੰਦਰਮਾ ਬੜਾ ਸੁੰਦਰ ਲੱਗਦਾ, ਚਿੱਟੇ ਰੰਗ ਦਾ, ਸਫੇਦ ਰੰਗ ਦਾ। ਇਸੇ ਤਰ੍ਹਾਂ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਆਪਣੇ ਸੇਵਕਾਂ ਦੀ ਸਭਾ ਵਿੱਚ ਬੈਠੇ ਨੇ। ਸਤਿਗੁਰਾਂ ਦਾ ਦਰਬਾਰ ਸਿੱਖਾਂ ਨਾਲ ਭਰਿਆ ਹੋਇਆ ਔਰ ਸਿੱਖਾਂ ਦੀ ਸਭਾ ਵਿੱਚ ਚੰਦਰਮਾ ਵਾਂਗੂ ਮਹਾਰਾਜ ਜੀ ਵੱਖਰੇ ਪ੍ਰਕਾਸ਼ ਰਹੇ ਨੇ ਔਰ ਆਪਣੇ ਸੇਵਕਾਂ ਦੇ ਮਨਾਂ ਨੂੰ ਸਤਿਗੁਰੂ ਜੀ ਭਾਉਂਦੇ ਹਨ।
ਪੀਤ ਨਿਕਟੇ ਸਭਾ ਕੇ ਨਿਤਲੇ ਪੈ ਸੋਏ,
ਜਿੱਥੇ ਕਲਗੀਧਰ ਜੀ ਬੈਠਦੇ ਸਨ ਨਾ ਬਿਲਕੁਲ ਉਹਦੇ ਨਾਲ ਇੱਕ ਕੰਧ ਸੀ ਕੱਚੀ, ਕੱਚੀਆਂ ਕੰਧਾਂ ਹੀ ਜ਼ਿਆਦਾ ਹੁੰਦੀਆਂ ਸਨ, ਉਹਨਾਂ ਨੂੰ ਲਿਪਿਆ ਜਾਂਦਾ ਸੀ ਮਿੱਟੀ ਦੇ ਨਾਲ ਤੇ ਕਹਿੰਦੇ ਇੱਕ ਸੇਵਕ ਸੀ ਉਹ ਰੋਜ਼ ਉਹ ਕੰਧ ਲਿਪਦਾ ਸੀ। ਉਹਦਾ ਰੋਜ਼ ਦਾ ਇਹ ਨਿਯਮ ਸੀ ਕਿ ਜਦੋਂ ਸਤਿਗੁਰਾਂ ਨੇ ਆਉਣਾ ਹੁੰਦਾ ਸੀ ਦਰਬਾਰ ਵਿੱਚ, ਸਤਿਗੁਰਾਂ ਦੇ ਦਰਬਾਰ ਵਿੱਚ ਆਉਣ ਤੋਂ ਪਹਿਲਾਂ ਉਹ ਕੰਧ ਲਿਪਦਾ ਸੀ, ਉਹਦੀ ਰੋਜ਼ ਦੀ ਇਹ ਡਿਊਟੀ ਸੀ। ਫਿਰ ਬਾਅਦ ਵਿੱਚ ਆ ਕੇ ਸਤਿਗੁਰੂ ਜੀ ਸਭਾ ਵਿੱਚ ਬੈਠਦੇ ਸਨ।
ਗੁਰ ਆਗੇ ਨੇ ਲਿਪੀ ਸੋ ਆਏ ਪਹਿਲੋਏ,
ਅੱਗੇ ਤਾਂ ਸਤਿਗੁਰਾਂ ਦੇ ਆਉਣ ਤੋਂ ਪਹਿਲਾਂ ਹੀ ਲਿਪ ਦਿੰਦਾ ਸੀ ਕੰਧ ਉਹ ਸਿੰਘ, ਪਰ ਅੱਜ ਸਤਿਗੁਰੂ ਜੀ ਪਹਿਲਾਂ ਆ ਗਏ ਤੇ ਉਹ ਕੰਧ ਲਿਪ ਨਹੀਂ ਸਕਿਆ। ਉਹਦੀ ਰੋਜ਼ ਦੀ ਇਹ ਡਿਊਟੀ ਸੀ ਕਿ ਜਦੋਂ ਸਤਿਗੁਰਾਂ ਨੇ ਆਉਣਾ ਉਹਦੇ ਤੋਂ ਪਹਿਲਾਂ ਕੰਧ ਨੂੰ ਸਾਰੀ ਨੂੰ ਲਿਪਦਾ ਸੀ ਮਿੱਟੀ ਦੇ ਨਾਲ, ਲੇਪ ਕਰਦਾ ਸੀ, ਪਰ ਅੱਜ ਸਤਿਗੁਰੂ ਜੀ ਪਹਿਲਾਂ ਹੀ ਆ ਗਏ ਤੇ ਉਹ ਕੰਧ ਨਹੀਂ ਲਿਪ ਸਕਿਆ।
ਤੋ ਪ੍ਰਭੂ ਬੈਠੇ ਲਿਪਤ ਜੇ ਸਿੱਖ ਕੀ ਕਾਰ,
ਸਤਿਗੁਰੂ ਜੀ ਬੈਠੇ ਸਨ ਉਹਨੇ ਆਖਿਆ ਵੀ ਇਹ ਤਾਂ ਲਿਪਣੀ ਲਿਪਣੀ ਹੈ, ਮੇਰਾ ਰੋਜ਼ ਦਾ ਨਿਤਨੇਮ ਹੈ ਇਹ ਕੰਧ ਨੂੰ ਲਿਪਣਾ। ਉਹਨੇ ਆਖਿਆ ਅੱਜ ਕਿਉਂ ਵਿਘਨ ਪਾਉਣਾ, ਅੱਜ ਕਿਉਂ ਨਾਗਾ ਪਾਉਣਾ, ਸਤਿਗੁਰਾਂ ਦੇ ਬੈਠਿਆਂ ਹੀ ਕੰਧ ਲਿਪਣ ਲੱਗ ਪਿਆ। ਹਾਲਾਂਕਿ ਮਰਿਆਦਾ ਨਹੀਂ ਸੀ ਕਿ ਜਦੋਂ ਦਰਬਾਰ ਸਜਿਆ ਹੋਵੇ ਉਦੋਂ ਝਾੜ ਸਫਾਈ ਦੀ ਕੰਮ ਮਰਿਆਦਾ ਨਹੀਂ ਹੁੰਦੀ। ਸਾਡੇ ਸਿੰਘ ਅੱਜ ਵੀ ਕਈ ਵਾਰ ਇਸੇ ਤਰ੍ਹਾਂ ਕਰਦੇ ਨੇ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਹੁੰਦਾ ਉੱਧਰ ਝਾੜੂ ਫੜ ਕੇ ਝਾੜੂ ਫੇਰਨ ਲੱਗ ਪੈਣਗੇ ਦਰਬਾਰ ਚੋਂ, ਮਿੱਟੀ ਉੱਡ ਉੱਡ ਕੇ ਸਾਹਿਬ ਦੇ ਉੱਤੇ ਪਈ ਜਾਂਦੀ। ਕਰਦੇ ਆਪਣੇ ਵੱਲੋਂ ਸੇਵਾ ਨੇ ਪਰ ਉਹ ਸੇਵਾ ਦੇ ਨਾਂ ਦੇ ਉੱਤੇ ਨਿਰਾਦਰ ਹੋਈ ਜਾਂਦਾ। ਹੁਣ ਇਹ ਲੇਪਣੀ ਸਿੰਘ, ਇਹਦਾ ਨਾਂ ਕਾਹਨ ਸਿੰਘ ਆਉਂਦਾ ਅੱਗੇ ਇਤਿਹਾਸ ਵਿੱਚ। ਅੱਗੇ ਸਤਿਗੁਰਾਂ ਦੇ ਆਉਣ ਤੋਂ ਪਹਿਲਾਂ ਪਹਿਲਾਂ ਹੀ ਕੰਧ ਲਿਪ ਦਿੰਦਾ ਸੀ, ਅੱਜ ਇਹ ਪਹਿਲਾਂ ਮਹਾਰਾਜ ਜੀ ਪਹਿਲਾਂ ਆ ਗਏ ਬਾਅਦ ਵਿੱਚ ਆਇਆ, ਤੋ ਇਹਨੇ ਆਖਿਆ ਵੀ ਮੈਂ ਤਾਂ ਕੰਧ ਲਿਪਣੀ ਹੈ, ਮੇਰੀ ਤਾਂ ਇਹ ਮਰਿਆਦਾ, ਰੋਜ਼ ਦੀ ਮੇਰੀ ਡਿਊਟੀ ਲੱਗੀ ਹੋਈ ਆ ਸਤਿਗੁਰਾਂ ਦੇ ਬੈਠਿਆਂ ਬੈਠਿਆਂ ਹੀ ਨਾ। ਉਹ ਸਿੰਘ ਕੰਧ ਲਿਪਣ ਲੱਗ ਪਿਆ, ਉਸ ਵਕਤ ਉਸੇ ਤਰ੍ਹਾਂ ਕੰਧ ਲਿਪਣ ਲੱਗ ਪਿਆ।
ਉੱਥੇ ਸਮੀਪੀ ਅਲਪ ਹੀ ਸੇਵਕ ਪਰਵਾਰੇ,
ਸਤਿਗੁਰਾਂ ਕੋਲ ਕੋਈ ਬਹੁਤਾ ਇਕੱਠ ਨਹੀਂ ਸੀ ਸਿੱਖਾਂ ਦਾ, ਕੁਝ ਬਹੁਤ ਨਿਕਟ ਵਰਤੀ ਜਿਹੜੇ ਮਹਾਰਾਜ ਜੀ ਦੇ ਨਾਲ ਰਹਿੰਦੇ ਸਨ, ਇਹੋ ਜੇ ਕੁਝ ਸੇਵਕ ਹੀ ਸਤਿਗੁਰਾਂ ਦੇ ਕੋਲ ਬੈਠੇ ਸਨ, ਬਹੁਤਾ ਇਕੱਠ ਸਤਿਗੁਰਾਂ ਦੇ ਕੋਲ ਨਹੀਂ ਸੀ।
ਲਿਪੈ ਹੱਥ ਸੰਭਾਰ ਕੇ ਬਹੁ ਸ਼ੀਘਰ ਕਰੰਤਾ,
ਜਿਹੜਾ ਲੇਪਣੀ ਸਿੰਘ ਹੈ ਕੰਧ ਲਿਪ ਰਿਹਾ, ਉਹ ਬੜੇ ਹੱਥ ਸੰਭਾਲ ਕੇ ਉਹ ਲਿਪ ਰਿਹਾ ਕਿ ਕਿਤੇ ਕੋਈ ਚਿੱਟਾ ਕਿਸੇ ਸਿੰਘ ਤੇ ਨਾ ਪੈ ਜਾਏ, ਕਿਉਂਕਿ ਕਲਗੀਧਰ ਜੀ ਬਿਲਕੁਲ ਨਾਲ ਬੈਠੇ ਸੀ, ਬਿਲਕੁਲ ਹੀ ਕੰਧ ਦੇ ਨੇੜੇ ਸੀ। ਉਹ ਸੰਭਾਲ ਸੰਭਾਲ ਕੇ ਕੰਧ ਲਿਪਦਾ ਕਿ ਕਿਤੇ ਕੋਈ ਸਤਿਗੁਰਾਂ ਦੇ ਉੱਤੇ ਜਾਂ ਕਿਸੇ ਸਿੰਘ ਦੇ ਉੱਤੇ ਜਿਹੜਾ ਉਹ ਚਿੱਟਾ ਨਾ ਪੈ ਜੇ ਮਿੱਟੀ ਦਾ, ਪਰ ਕਾਹਲੀ ਵੀ ਕਰਦਾ ਵੀ ਛੇਤੀ ਛੇਤੀ ਨਿਬੇੜਦਿਆਂ ਕਿ ਕਿਉਂਕਿ ਸਤਿਗੁਰਾਂ ਦਾ ਦਰਬਾਰ ਲੱਗਾ ਹੋਇਆ ਸੀ ਕਿ ਛੇਤੀ ਛੇਤੀ ਇਹ ਜਿਹੜਾ ਕੰਮ ਹੈ ਨਿਬੇੜਦੇ ਇਸ ਕਰਕੇ ਕਾਹਲੀ ਵੀ ਕਰਦਾ ਹੈ।
ਭਈ ਦੇਰ ਔਰ ਸਮਝ ਕੇ ਗੁਰ ਤੇ ਡਰਪੰਤਾ,
ਮਨ ਵਿੱਚ ਡਰਦਾ ਵੀ ਹੈ ਕਿ ਮੇਰੇ ਕੋਲੋਂ ਦੇਰ ਹੋ ਗਈ ਹੈ, ਗੁਰੂ ਸਾਹਿਬ ਜੀ ਅੱਜ ਆ ਗਏ ਨੇ ਤੇ ਮੈਂ ਲੇਟ ਹੋ ਗਿਆ। ਗੁਰੂ ਸਾਹਿਬ ਦਾ ਤਾਂ ਕੋਈ ਇਹਦੇ ਵਿੱਚ ਕਮੀ ਨਹੀਂ, ਮੇਰੀ ਕਮੀ ਹੈ, ਮੇਰੀ ਭੁੱਲ ਹੈ ਕਿ ਮੈਂ ਲੇਟ ਆਇਆ। ਇਸ ਕਰਕੇ ਮਨ ਵਿੱਚ ਡਰ ਵੀ ਰਿਹਾ ਕਿ ਕਿਤੇ ਸਤਿਗੁਰੂ ਜੀ ਇਹ ਨਾ ਕਹਿਣ ਤੂੰ ਅੱਜ ਲੇਟ ਕਿਉਂ ਆਇਆ, ਪੁੱਛ ਹੀ ਨਾ ਲੈਣ ਮੈਨੂੰ। ਏਦਾਂ ਦਾ ਡਰ ਵੀ ਹੈ ਇਹਦੇ ਮਨ ਦੇ ਵਿੱਚ, ਪੈ ਵੀ ਹੈ, ਇਸ ਕਰਕੇ ਕਾਹਲੀ ਕਾਹਲੀ ਦੇ ਨਾਲ ਉਹ ਕੰਧ ਲਿਪਦਾ ਹੈ।
ਪਹੁੰਚੀ ਆਤ ਬਚਾਏ ਉੱਠ ਪੁਨ ਛੀਟ ਤੁਰੰਤੇ,
ਉਸ ਵਕਤ ਇਹਨੇ ਆਪਣੇ ਹੱਥ ਪੂੰਜੇ ਸਾਰੀ ਕੰਧ ਲਿਪ ਕੇ ਨਾ, ਜਦੋਂ ਵਿਹਲਾ ਹੋ ਗਿਆ ਤੇ ਹੱਥ ਪੂੰਜੇ ਤੇ ਹੱਥਾਂ ਨੂੰ ਪੂੰਜ ਕੇ ਇਹਨੇ ਹੱਥ ਛੰਡੇ ਨੇ। ਜਦੋਂ ਹੱਥਾਂ ਨੂੰ ਛੰਡਿਆ, ਕਿਉਂਕਿ ਹੱਥਾਂ ਤੇ ਮਿੱਟੀ ਲੱਗੀ, ਪਾਣੀ ਲੱਗਾ ਸੀ, ਉਹ ਜਿਹੜਾ ਪਾਣੀ ਲੱਗਾ ਸੀ ਮਿੱਟੀ ਵਾਲਾ, ਉਹ ਹੱਥ ਇਹਨੇ ਛੰਡ ਕੇ ਪਾਣੀ ਲਾਇਆ ਹੈ।
ਗਰ ਜਾਮੇ ਸਿੱਧ ਗੁਰੂ ਕੇ ਤੈ ਪਰੀ ਪਿਖੰਤੇ,
ਹੁਣ ਪਰਮੇਸ਼ਰ ਵੱਲੋਂ ਜਿੰਨਾ ਇਹਨੇ ਬਚਾਇਆ ਕਿ ਸਤਿਗੁਰਾਂ ਤੇ ਕੋਈ ਛਿੱਟਾ ਨਾ ਪਵੇ। ਹੁਣ ਦੇਵ ਨੇਤ ਐਸੀ ਹੋਈ, ਕਿਉਂਕਿ ਹਮੇਸ਼ਾ ਕਈ ਵਾਰੀ ਕੋਈ ਕੰਮ ਐਸੇ ਹੁੰਦੇ ਨੇ ਅਸੀਂ ਡਰਦੇ ਹੁੰਦੇ ਹਾਂ ਵੀ ਕਿਤੇ ਨੁਕਸਾਨ ਨਾ ਉਹੋ ਜਿਹੇ ਹੋ ਜਾਂਦਾ, ਉਸੇ ਤਰ੍ਹਾਂ ਹੋ ਜਾਂਦਾ ਜਿਸ ਤਰ੍ਹਾਂ ਅਸੀਂ ਸੋਚਦੇ ਹੁੰਦੇ ਹਾਂ। ਇਹ ਤਾਂ ਡਰਦਾ ਡਰਦਾ ਲਿਪਦਾ ਸੀ ਵੀ ਕਿਤੇ ਕੋਈ ਗੁਰੂ ਸਾਹਿਬ ਤੇ ਛਿੱਟਾ ਨਾ ਪੈ ਜੇ, ਹੱਥ ਸੰਭਾਲ ਸੰਭਾਲ ਕੇ। ਇਹਨੇ ਨੂੰ ਇਹਨੇ ਜਦੋਂ ਹੱਥ ਛੱਡ ਗਏ ਨਾ ਛੰਡੇ, ਡਰ ਦੇ ਨਾਲ ਕਈ ਵਾਰੀ ਸੋਚ ਜਿਹੜੀ ਹੈ ਨਾ ਬੰਦੇ ਦੀ, ਡਰ ਦੇ ਨਾਲ ਜਿਹੜੀ ਸੋਚ ਹੈ ਦਿਮਾਗ ਹੈ ਉਹ ਕੰਮ ਘੱਟ ਕਰਨਾ ਸ਼ੁਰੂ ਕਰ ਦਿੰਦਾ। ਜਦੋਂ ਡਰ ਹੁੰਦਾ ਦਿਮਾਗ ਵਿੱਚ ਉਹ ਫਿਰ ਕੰਮ ਵੀ ਘੱਟ ਕਰਦਾ, ਵਿਚਾਰ ਨਹੀਂ ਰਹਿੰਦੀ। ਤੇ ਹੁਣ ਭੁੱਲ ਗਿਆ ਵੀ ਮੈਂ ਛਿੱਟੇ ਇੱਥੇ ਨਾ ਹੱਥ ਨਾ ਛੰਡਾਂ, ਪਾਸੇ ਹੋ ਕੇ ਛੰਡ ਲਾਂ, ਉੱਥੇ ਹੀ ਹੱਥ ਛੰਡ ਦਿੱਤੇ। ਜਦੋਂ ਹੱਥ ਛੰਡੇ ਤੇ ਕੁਝ ਛਿੱਟੀਆਂ ਛਿੱਟਾਂ ਜਿਹੜੀਆਂ ਸਨ ਮਿੱਟੀ ਦੀਆਂ, ਉਹ ਕਲਗੀਧਰ ਜੀ ਦੇ ਜਾਮੇ ਤੇ ਪੈ ਗਈਆਂ। ਹੁਣ ਮਹਾਰਾਜ ਜੀ ਨੇ ਚਿੱਟੇ ਰੰਗ ਦਾ ਚੋਲਾ ਪਾਇਆ ਸੀ ਅੱਜ, ਤੇ ਜਿਹੜਾ ਚਿੱਟੇ ਰੰਗ ਦਾ ਚੋਲਾ ਪਾਇਆ ਸੀ ਉਹਦੇ ਤੇ ਛਿੱਟਾਂ ਜਿਹੜੀਆਂ ਸਨ ਉਹ ਮਿੱਟੀ ਦੀਆਂ, ਉਹ ਲਿਪਣ ਵਾਲੀ ਮਿੱਟੀ ਦੀ ਛਿੱਟੇ ਜਿਹੜੇ ਸਨ ਉਹ ਵੱਖਰੇ ਦਿਸਣ ਲੱਗੇ।
ਸ਼੍ਰੀ ਮੁਖ ਤੇ ਤਤਕਾਲੀ ਇਸ ਭਾਂਤਿ ਉਚਾਰਾ,
ਮਹਾਰਾਜ ਸੱਚੇ ਪਾਤਸ਼ਾਹ ਨੇ ਜਦੋਂ ਵੇਖਿਆ ਵੀ ਸਾਡੇ ਚੋਲੇ ਤੇ ਛਿੱਟੇ ਪਾ ਦਿੱਤੇ ਨੇ ਸਿੰਘ ਨੇ, ਤੋ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਉਸੇ ਵਕਤ ਸੁਭਾਵਕ ਹੀ ਬੋਲੇ, ਕਹਿਣ ਲੱਗੇ
ਉੱਠੋ ਲੇਪਨੀ ਸਿੰਘ ਕੋ ਇੱਕ ਹੱਥੋਂ ਤਮਾਚਾ।
ਮਹਾਰਾਜ ਜੀ ਕਹਿੰਦੇ ਉੱਠੋ, ਉੱਠ ਕੇ ਇਹਦੇ ਇੱਕ ਥੱਪੜ ਮਾਰੋ ਸਿੰਘ ਦੇ, ਵੇਖੋ ਇਹਨੇ ਕੀ ਕਰ ਦਿੱਤਾ, ਸਾਡਾ ਚੋਲਾ ਮੈਲਾ ਕਰ ਦਿੱਤਾ। ਮਹਾਰਾਜ ਜੀ ਕਹਿੰਦੇ ਇਹਦੇ ਚਪੇੜ ਮਾਰੋ ਇੱਕ, ਆ ਵੇਖੋ ਕੀ ਕੀਤਾ ਇਹਨੇ, ਸਾਡਾ ਚੋਲਾ ਮਿੱਟੀ ਦੇ ਨਾਲ ਮੈਲਾ ਕਰ ਦਿੱਤਾ ਹੈ।
ਇੱਕ ਹੱਥੋਂ ਤਮਾਚਾ,
ਮਹਾਰਾਜ ਜੀ ਨੇ ਕਿਹਾ ਵੀ ਇੱਕੋ ਚਪੇੜ ਮਾਰੋ, ਇੱਕ ਚਪੇੜ ਮਾਰੋ।
ਸੁਣ ਆਇਸ ਕੋ ਉੱਠੇ ਬੋ ਪਹੁੰਚੇ ਉਤਲਾਏ।
ਹੁਣ ਇਹ ਗੱਲ ਸੁਣ ਕੇ ਉਸੇ ਵੇਲੇ ਜਿਹੜੇ ਸਿੰਘ ਬੈਠੇ ਸੀ ਸਾਰੇ ਹੀ ਉੱਠ ਖਲੋਤੇ ਮਾਰਨ ਵਾਸਤੇ, ਸਤਿਗੁਰਾਂ ਤੇ ਕਿਹਾ ਸੀ ਵੀ ਇੱਕੋ ਚਪੇੜ ਮਾਰੋ, ਇੱਕ ਚਪੇੜ ਮਾਰੋ ਇਹਦੇ ਜਿਹਨੇ ਸਾਡਾ ਚੋਲਾ ਖਰਾਬ ਕਰ ਦਿੱਤਾ। ਤੋ ਉਸ ਵਕਤ ਜਿੰਨੇ ਸਿੰਘ ਸੀ ਉਹ ਸਾਰੇ ਹੀ ਉੱਠ ਖਲੋਤੇ।
ਅਤੇ ਤਮਾਚੇ ਸਮਨੋ ਇਸ ਹੋਸ਼ ਗਵਾਏ,
ਕਹਿੰਦੇ ਜਿੰਨੇ ਸੀ ਸਾਰਿਆਂ ਨੇ ਚਪੇੜਾਂ ਮਾਰੀ। ਮਾਰਨ ਨੂੰ ਤਾਂ ਇੱਕ ਨੂੰ ਕਿਹਾ ਸੀ ਸਤਿਗੁਰਾਂ ਨੇ ਵੀ ਇੱਕ ਚਪੇੜ ਮਾਰੋ, ਪਰ ਉਸ ਵਕਤ ਸਾਰਿਆਂ ਨੇ ਇੱਕ ਇੱਕ ਚਪੇੜ ਸਾਰਿਆਂ ਨੇ ਕੱਢ ਮਾਰੀ, ਕਈਆਂ ਨੇ ਦੋ ਦੋ ਵੀ ਮਾਰ ਦਿੱਤੀਆਂ ਚਪੇੜਾਂ। ਕਹਿੰਦੇ ਮਾਰ ਮਾਰ ਚਪੇੜਾਂ ਉਹ ਸਿੰਘ ਦੀ ਹੋਸ਼ ਗਵਾ ਕੇ ਰੱਖ ਦਿੱਤੀ, ਉਹਨੂੰ ਵਿਚਾਰੇ ਨੂੰ ਬੇਸੁੱਧ ਕਰਕੇ ਰੱਖ ਦਿੱਤਾ।
ਭਇਓ ਬਿਸੁੱਧ ਦੇਖਿਓ ਗੁਰੂ ਮਨ ਬਿਖੈ ਵਿਚਾਰਾ।
ਸਤਿਗੁਰਾਂ ਨੇ ਵੇਖਿਆ ਕਿ ਜਿਹਨੂੰ ਚਪੇੜਾਂ ਵੱਜੀਆਂ ਨੇ ਉਹ ਸਿੰਘ ਬੇਸੁੱਧ ਹੋਇਆ ਫਿਰਦਾ, ਉਹ ਇਕਦਮ ਡਾਵਾਂ ਡੋਲ ਹੀ ਹੋ ਗਿਆ, ਫਾਵਾ ਜਿਹਾ ਹੀ ਹੋ ਗਿਆ। ਤੇ ਵੇਖ ਕੇ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੇ ਆਪਣੇ ਮਨ ਚ ਵਿਚਾਰ ਕੀਤੀ,
ਤਨਕ ਹੋਤੋ ਅਪਰਾਧ ਸਭ ਨੇ ਬੋ ਮਾਰਾ।
ਮਹਾਰਾਜ ਜੀ ਕਹਿੰਦੇ ਦਾ ਅਪਰਾਧ ਤਾਂ ਬਿਲਕੁਲ ਛੋਟਾ ਜਿਹਾ ਸੀ, ਵੀ ਭੁੱਲ ਤਾਂ ਉਹਦੀ ਛੋਟੀ ਜੀ ਸੀ, ਪਰ ਮਾਰ ਉਹਨੂੰ ਜ਼ਿਆਦਾ ਪੈ ਗਈ ਹੈ ਸਿੰਘ ਨੂੰ। ਅਸੀਂ ਤਾਂ ਇੱਕ ਚਪੇੜ ਮਾਰਨ ਨੂੰ ਕਿਹਾ ਸੀ, ਇਹਨਾਂ ਨੇ ਕਈ ਮਾਰ ਦਿੱਤੀਆਂ ਨੇ। ਮਹਾਰਾਜ ਜੀ ਕਹਿੰਦੇ ਸਾਰਿਆਂ ਨੇ ਉੱਠ ਕੇ ਚਪੇੜਾਂ ਕੱਢ ਮਾਰੀਆਂ ਨੇ, ਹੈ ਥੋੜਾ ਅਪਰਾਧ ਸੀ ਸਿੰਘ ਦਾ, ਪਰ ਉਹਨੂੰ ਮਾਰ ਜ਼ਿਆਦਾ ਪੈ ਗਈ, ਇਹ ਗੁਰੂ ਸਾਹਿਬ ਜੀ ਨੇ ਵਿਚਾਰ ਕੀਤੀ।
ਖੇਦ ਅਧਿਕ ਜੁਤ ਜਾਣ ਕੇ ਪੁਨ ਬਾਕ ਬਖਾਨੇ,
ਉਸ ਸਿੰਘ ਨੂੰ ਬੜਾ ਖੇਦ ਵਿੱਚ ਜਾਣ ਕੇ ਵੀ ਉਹ ਸਿੰਘ ਬੜਾ ਦੁਖੀ ਹੋਇਆ ਕਿ ਚਪੇੜਾਂ ਇੰਨੀਆਂ ਵਜੋਂ ਪੈ ਗਈਆਂ, ਫਾਵਾ ਹੋ ਗਿਆ, ਸਿੰਘ ਬਿਸੁੱਧ ਹੋ ਗਿਆ। ਉਹਨੂੰ ਵੇਖ ਕੇ ਮਹਾਰਾਜ ਗੁਰੂ ਕਲਗੀਧਰ ਜੀ ਬੋਲੇ,
ਸਿੱਖ ਸੰਗਤ ਸਭ ਗੁਰੂ ਕੀ ਆਇਸ ਕੋ ਮਾਨੇ।
ਮਹਾਰਾਜ ਜੀ ਕਹਿੰਦੇ ਭਾਈ ਇਹ ਜਿੰਨੀ ਸਿੱਖ ਸੰਗਤ ਹੈ ਗੁਰੂ ਦੀ ਹੈ, और गुरु की आग्या सारी संगत ने मनी। सारिया सिखा ने गुरु की आग्या गुरु का हुक्म जो है ओ मनिया है।
तद पे सुनो तुम सिंह सब ए सिख गुर केरा।
महाराज जी कहते चलो असि ता एक थप्पड़ मारन नू कहा सी, तुसी सारिया ने उठ के एक एक कड मारिया। हुण जे तुसी आखो कि असि ता गुरु की आग्या मनी है, सारिया ने सानू गुरु ने हुक्म किया असि मनिया। महाराज जी कहते भाई फिर भी जे तुसी गुरु का हुक्म मनिया ते तुसी सारिया ने इस सिंह नू चपेड़ा मारिया हन।
सिख गुर केरा,
गुरु का सिंह है भी जिनू तुसी चपेड़ा मारिया ने, भी ता गुरु का सिख है।
किसन पर कर तल हते की बुरा बडेरा।
पर तुसी एक काम बड़ा बुरा कीता कि सिंह दे केसा दे उत्ते तुसी चपेड़ा मारिया। सिंह दे मुंह दे उत्ते दाड़ा सी ना, महाराज जी कहते दाड़ा सी, नाले सिर दे उत्ते भी कई ने, जदों वाह चली जदों कट्ठे सी सारे मारन वाले, किसी ने सिर दे विच मारी किसी ने मुंह दे उत्ते मारी। महाराज जी कहते सिंह दे चेहरे दे उत्ते तुहानू दाड़ा नहीं दिसिया, उहदे सिर ते तुहानू केस नजर नहीं आए। ये जेडे केस ने गुरु का ककार है, ये तो गुरु की निशानी है ना, गुरु का ककार है। ते तुसी गुरु दिया केसा दे उत्ते जेड़ा सिंह है उदे केसा दे उत्ते मार कीती है।
ए बाना है गुरु को तारा कर जुए।
ये काम तुसी बड़ा बुरा कीता है कि सिंह दे केसा दे उत्ते चपेड़ा मारियां, सिंह दे मुंह दे उत्ते चपेड़ मारनी खालसा जी ये योग नहीं है, विहत नहीं है। गुरु कलगीधर जी कह रहे ने कि सिंह दे मुंह दे उत्ते दाड़ा है, ते दाड़े दे उत्ते केसां दे उत्ते जदों चपेड़ मारोगे, गुरु दी ये निशानी है, गुरु दी निशानी दी बेअदबी है, गुरु दी निशानी दा निरादर है। तो महाराज जी कहण लगे भाई तुसी ये चंगा नहीं कीता, क्योंकि ये गुरु दा बाणा है ते तुसी गुरु दे बाणे नू ताड़ना कीती है।
तारै कर जो ए सो गुरु को मेरी ऐ लकिया सब कोए।
जेड़ा गुरु दे बाणे दी ताड़ना करेगा ओ गुरु दा दुश्मन है, ओ गुरु दा सिख नहीं हो सकता। जेड़ा गुरु दे बाणे दी ताड़ना करदा, गुरु दे ककारां दी बेअदबी करदा और गुरु दे ककारां दे उत्ते चपेड़ मारी जां ताड़ना कीती गुरु दे बाणे दे उत्ते, महाराज जी कहंदे ओ सिख नहीं, ओ गुरु दा वैरी। सो गुर को वैरी है, ओ गुरु दा वैरी है, ओ गुरु दा दुश्मन है, ये सारे जान लो।
कीन अनादर गुने बद केसन पर मारा।
तुसी बड़ा वड्डा अनर्थ कीता सिंगो, एक सिंह दे केसा दे उत्ते तुसी मार कीती है, एक सिंह दे केसा दे उत्ते तुसी अपने थप्पड़ मारे ने चपेड़ा मारियां हन।
अर तुम पाखो तिम करो जिम गुरु उचारा।
हुण जे तुसी कहो कि गुरु जी जिवें तुसी सानू हुक्म कीता असी तां उसे तरह कीता, तुसी कहा सी चपेड़ मारो। हुण सिख भी तां अगो कई अपने फिर हुण जिहड़े बंदे ने पाप कीता हुंदा ना ओ फिर कई रस्ते कढ लैंदा, कहिंदा मैं तां तां कीता जी, मेरे कोल इस करके होया, मैनूं इह मजबूरी सी। महाराज जी कहिंदे पाप तुसीं कीता, सिंह दे केसां ते मार कीती है, तपेड़ां मारियां ने, पर जे तुसीं कहो कि गुरु जी तुहाडा हुक्म मन्निया असीं तां तुहाडे हुक्म दे नाल चपेड़ां मारियां हन।
तिस पर सुनिए हम कहियो एक उठ कर मारो।
ओहदे ते तुसी ए सुनो, असी ए नहीं सी कहा भी तुसी सारे मारो। महाराज जी ने कहा सी कि एक सिंह उठ के एक चपेड़ मारो, असी एक बचन वरत्या सी कि एक चपेड़ इनू मारो।
तन पर हतनो चित थो जिन प्रथमे उबारे।
जे चपेड़ ही मारनी सी जेडे किसे ने उठ के, एक ने भी मारनी सी, ओ भी मुंह ते ना मारदा, ओहदा शरीर है लक दे उत्ते मार दिंदे, पिठ दे उत्ते मार दिंदे, ते पिठ दे उत्ते भी तां चपेड़ मार के गुरु दा बचन ओना ही मन्निया जाणा सी ना, जरूरी तां इह तां नहीं सी कहा वी मुंह ते मारो। महाराज जी कहिंदे मुंह ते मार के तुसी सारिआं ने अनर्थ कीता, पर असी सारिआं नूं नहीं सी कहा, असी कहा सी एक चपेड़ मारो, ते जिहने एक ने भी चपेड़ मारनी सी ओह चेहरे ते ना मारदा, ओहदे शरीर दे उत्ते मारदा, जिहड़ी पिठ दे उत्ते मार लैंदा ओहदे नाल मार के पूरा बचन हो जाना सी।
दूतीए को अट रहन ते इस बिद पहचानो।
जे एक सिंह मार दिंदा चपेड़ ते दूजिआं नूं हटे रहना चाहीदा सी, दूजिआं नूं चपेड़ नहीं सी मारनी चाहीदी, ਦੂਜਿਆਂ ਨੂੰ ਉਸ ਤਰ੍ਹਾਂ ਦਾ ਕੰਮ ਨਹੀਂ ਸੀ ਕਰਨਾ ਚਾਹੀਦਾ।
ਗੁਰੂ ਬਚਨ ਪੂਰਨ ਭਇਓ ਜਿਮ ਕੀਨ ਬਖਾਨੋ।
ਕਹਿੰਦੇ ਤੁਸੀਂ ਹੁਣ ਇਹ ਕਹੋਗੇ ਕਿ ਅਸੀਂ ਤਾਂ ਗੁਰੂ ਦਾ ਬਚਨ ਮੰਨਿਆ, ਗੁਰੂ ਜੀ ਨੇ ਕਿਹਾ ਸੀ, ਅਸੀਂ ਤਾਂ ਇਸ ਸਿੱਖ ਨੂੰ ਚਪੇੜ ਮਾਰੀ ਹੈ।
ਇਮ ਕਰਬੋ ਬਨ ਆਵਈ ਤੁਮ ਸਭ ਨੇ ਮਾਰਾ।
ਇਸ ਤਰ੍ਹਾਂ ਕਰਦਿਆਂ ਹੋਇਆ ਤੁਸੀਂ ਸਾਰਿਆਂ ਨੇ ਇਕੱਠਿਆਂ ਹੋ ਕੇ ਇੱਕ ਸਿੰਘ ਨੂੰ ਮਾਰਿਆ। ਉਹ ਵੀ ਇੱਕ ਚਪੇੜ ਮਾਰਨ ਦਾ ਹੁਕਮ ਸੀ, ਤੁਸੀਂ ਕਈ ਸਾਰਿਆਂ ਨੇ ਕਈ ਚਪੇੜਾਂ ਮਾਰੀਆਂ, ਉਹ ਵੀ ਸਿੰਘ ਦੇ ਚਿਹਰੇ ਦੇ ਉੱਤੇ, ਮੂੰਹ ਦੇ ਉੱਤੇ ਚਪੇੜਾਂ ਮਾਰੀਆਂ, ਕੇਸਾਂ ਦੇ ਉੱਤੇ ਤੁਸੀਂ ਮਾਰ ਕੀਤੀ ਹੈ।
ਅਲਪ ਗੁਨਾਹ ਜਾਨੀਐ ਹੋਈ ਬੋ ਮਾਰਾ।
ਉਸ ਲੇਪਣੀ ਸਿੰਘ ਦਾ ਗੁਨਾਹ ਜਿਹੜਾ ਸੀ ਉਹ ਥੋੜਾ ਸੀ, ਪਰ ਤੁਸੀਂ ਉਹਨੂੰ ਮਾਰ ਜ਼ਿਆਦਾ ਮਾਰੀ। ਉਹਦਾ ਅਪਰਾਧ ਇੰਨਾ ਨਹੀਂ ਸੀ, ਪਰ ਤੁਸੀਂ ਉਹਨੂੰ ਮਾਰਿਆ ਜ਼ਿਆਦਾ ਹੈ।
ਇਹ ਵੀ ਸਿੱਖ ਪਾਈ ਹੋ ਤੋ ਤੁਮ ਭਲੋ ਨਾ ਕੀਨੋ।
ਮਹਾਰਾਜ ਜੀ ਕਹਿੰਦੇ ਵੀ ਤਾਂ ਸਿੱਖ ਸੀ, ਤੁਹਾਡਾ ਭਰਾ ਹੀ ਸੀ ਨਾ, ਪਰ ਤੁਸੀਂ ਭਲਾ ਤਾਂ ਨਹੀਂ ਕੀਤਾ। ਮਹਾਰਾਜ ਕਹਿੰਦੇ ਤੁਹਾਡਾ ਮਾਂ ਦਾ ਜਾਇਆ ਸੱਕਾ ਭਰਾ ਖੜਾ ਹੁੰਦਾ, ਉਹਨੂੰ ਮਾਰਦੇ ਚਪੇੜਾਂ? ਜੇ ਤੁਹਾਡੀ ਆਪਣੀ ਸੱਕੀ ਮਾਂ ਦਾ ਜਾਇਆ ਭਰਾ ਕੋਲ ਖੜਾ ਹੁੰਦਾ ਫਿਰ ਮਾਰਨੀ ਸੀ ਚਪੇੜ? ਫਿਰ ਤੁਸੀਂ ਸੋਚਣਾ ਸੀ ਕਈ ਵਾਰੀ ਮੇਰਾ ਭਰਾ ਆ, ਇਹਨੂੰ ਚਪੇੜ ਕਿਵੇਂ ਮਾਰਾਂ? ਜੇ ਮਾਰਨ ਵੀ ਲੱਗਦੇ ਤੇ ਤੁਸੀਂ ਸੋਚ ਕੇ ਮਾਰਨੀ ਸੀ ਵੀ ਮੂੰਹ ਤੇ ਨਾ ਮਾਰਾਂ, ਲੱਕ ਤੇ ਮਾਰ ਲਵਾਂ, ਦਰਦ ਘੱਟ ਹੋਵੇ। ਪਰ ਇਹ ਜਿਹੜਾ ਗੁਰੂ ਦਾ ਸਿੱਖ ਹੈ, ਤੁਹਾਡਾ ਭਰਾ ਨਹੀਂ ਸੀ? ਇੱਥੇ ਸਤਿਗੁਰੂ ਜੀ ਪਿਆਰ ਰੱਖਣਾ ਵੀ ਸਿਖਾ ਰਹੇ ਨੇ ਸਿੱਖਾਂ ਨੂੰ, ਇਹ ਤੁਹਾਡਾ ਭਰਾ ਨਹੀਂ ਸੀ, ਇਹ ਤੁਹਾਡਾ ਭਾਈ ਨਹੀਂ ਸੀ ਕਿ ਜਿਹਦੇ ਮੂੰਹ ਦੇ ਉੱਤੇ ਤੁਸੀਂ ਚਪੇੜਾਂ ਕੱਢ ਕੇ ਆਪਣੀ ਦੁਸ਼ਮਣੀ ਕੱਢੀ ਆ, ਵੀ ਤਾਂ ਦੁਸ਼ਮਣ ਹੈ ਸਾਡਾ। ਏਦਾਂ ਤਾਂ ਕੋਈ ਦੁਸ਼ਮਣ ਨੂੰ ਨਹੀਂ ਮਾਰਦਾ ਜਿੰਨਾ ਤੁਸੀਂ ਆਪਣੇ ਸਿੱਖ ਭਰਾ ਨੂੰ ਮਾਰਿਆ। ਤੇ ਮਾਰਦੇ ਤਾਂ ਬਚਾ ਕਰਕੇ ਇੱਕ ਸਿੰਘ ਹੀ ਮਾਰਦਾ, ਤੁਸੀਂ ਸਾਰਿਆਂ ਨੇ ਮਾਰ ਦਿੱਤੇ। ਅਸੀਂ ਇੱਕ ਚਪੇੜ ਮਾਰਨ ਨੂੰ ਕਿਹਾ ਸੀ, ਤੁਸੀਂ ਇੱਕ ਇੱਕ ਕਰਕੇ ਸਾਰਿਆਂ ਨੇ ਕਈ ਚਪੇੜਾਂ ਮਾਰ ਦਿੱਤੀਆਂ। ਏਡਾ ਥੋੜਾ ਅਪਰਾਧ ਸੀ ਇਸ ਸਿੰਘ ਦਾ, ਤੁਸੀਂ ਏਡਾ ਵੱਡਾ ਅਪਰਾਧ ਕਰ ਦਿੱਤਾ ਇਹਨੂੰ ਮਾਰ ਕੇ।
ਤੁਮ ਭਲਾ ਨਾ ਕੀਨੋ,
ਇਹ ਤੁਸੀਂ ਭਲਾ ਨਹੀਂ ਕੀਤਾ, ਇਹ ਵੀ ਤਾਂ ਗੁਰੂ ਦਾ ਸਿੱਖ ਸੀ।
ਹੋਏ ਗਈ ਇਮਨੇਤ ਏ ਵਦ ਇਸ ਪਰ ਚੀਨੋ।
ਕਹਿੰਦੇ ਵੀ ਚਲੋ ਹੁਕਮ ਸੀ, ਨੇਤ ਸੀ, ਹੁਣ ਹੋ ਗਈ ਜੋ ਹੋਣਾ ਸੀ, ਜੋ ਹੋਣੀ ਸੀ ਵਰਤਣੀ ਸੀ, ਇਹਦੇ ਭਾਗਾਂ ਵਿੱਚ ਇਸੇ ਤਰ੍ਹਾਂ ਲਿਖਿਆ ਸੀ, ਕਰਮਾਂ ਚੋਂ ਹੋ ਗਿਆ ਹੈ।
ਯਾ ਤੇ ਤਨ ਜਾ ਆਪਣੇ ਦੇ ਕਰ ਰਖਾਵੈ।
ਹੁਣ ਏਦਾਂ ਕਰੋ, ਇਹ ਸਿੰਘ ਨੂੰ ਖੁਸ਼ ਕਰੋ, ਜਿਹੜੇ ਸਿੰਘ ਨੂੰ ਤੁਸੀਂ ਚਪੇੜਾ ਮਾਰ ਕੇ ਦੁਖੀ ਕੀਤਾ, ਹੁਣ ਇਹਨੂੰ ਖੁਸ਼ ਕਰੋ। ਇਹ ਕੁਵਾਰਾ ਹੈ, ਨੌਜਵਾਨ ਹੈ, ਤੇ ਇੱਦਾਂ ਕਰੋ ਹੁਣ ਤੁਹਾਡੇ ਵਿੱਚੋਂ ਕੋਈ ਆਪਣੀ ਲੜਕੀ ਦੇ ਕੇ ਇਸ ਸਿੰਘ ਦਾ ਵਿਆਹ ਕਰੋ ਤੇ ਇਹਨੂੰ ਖੁਸ਼ੀ ਹੋਵੇ, ਇਹ ਖੁਸ਼ ਹੋਵੇ। ਹੁਣ ਇਹ ਵੀ ਬਚਨ ਮੰਨੋ ਸਾਰੇ। ਅੱਗੇ ਇੱਕ ਨੂੰ ਕਿਹਾ ਸੀ ਨਾ ਵੀ ਇੱਕ ਜਣਾ ਚਪੇੜ ਮਾਰੋ, ਹੁਣ ਅਸੀਂ ਆ ਦੂਜਾ ਬਚਨ ਕਰਦੇ ਹਾਂ, ਤੁਸੀਂ ਸਾਡਾ ਬਚਨ ਮੰਨ ਕੇ ਚਪੇੜਾਂ ਮਾਰੀਆਂ, ਵੀ ਹੁਣ ਕੋਈ ਸਿੰਘ ਇਹਨੂੰ ਆਪਣੀ ਲੜਕੀ ਦੇਵੇ।
ਸੁਣ ਸੰਗਤ ਤੂਸ਼ਨ ਭਈ ਨੈ ਕਚੋ ਸੁਣਾਵੈ।
ਸੁਣ ਕੇ ਹੁਣ ਸਾਰੇ ਚੁੱਪ ਕਰਕੇ ਸਿਰ ਨੀਵੇਂ ਕਰਕੇ ਬਹਿ ਗਏ, ਜਿਵੇਂ ਗਿੱਚੀਆਂ ਟੁੱਟੀਆਂ ਹੁੰਦੀਆਂ, ਵੀ ਹੁਣ ਕਿਵੇਂ ਬਚਨ ਮੰਨੀਏ। ਪਹਿਲਾ ਬਚਨ ਤਾਂ ਬੜੀ ਛੇਤੀ ਨਾਲ ਮੰਨ ਲਿਆ, ਵੀ ਇਹ ਤਾਂ ਬਚਨ ਮੰਨਣ ਵਾਲਾ ਸੀ। ਹੁਣ ਜਦੋਂ ਮਹਾਰਾਜ ਜੀ ਨੇ ਕਿਹਾ ਵੀ ਦਿਓ ਕੋਈ ਸਿੰਘ ਆਪਣੀ ਲੜਕੀ ਦਾ ਡੋਲਾ ਦਿਓ ਇਹਨੂੰ, ਇਹ ਖੁਸ਼ ਹੋ ਜਾਏਗਾ, ਪ੍ਰਸੰਨ ਹੋ ਜਾਏਗਾ। ਇਹ ਵੇਖ ਕੇ ਸਾਰੇ ਸੁਰ ਨੀਵਾਂ ਕਰਕੇ ਚੁੱਪ ਕਰਕੇ ਬੈਠ ਗਏ, ਫਿਰ ਅੱਗੋਂ ਕੁਝ ਨੀ ਕੋਈ ਬੋਲਿਆ।
ਫਿਕ ਸ਼੍ਰੀ ਮੁਖ ਤੇ ਤਬ ਬੰਨਿਓ ਗੁਰ ਕੇ ਬਚ ਸਾਰੇ।
ਮਹਾਰਾਜ ਜੀ ਵੇਖ ਕੇ ਨਾ ਫਿਰ ਬੋਲੇ, ਕਹਿੰਦੇ ਬਈ ਅੱਗੇ ਤਾਂ ਤੁਸੀਂ ਸਾਰਿਆਂ ਨੇ ਗੁਰੂ ਦਾ ਬਚਨ ਮੰਨਿਆ ਸੀ, ਹੁਣ ਵੀ ਗੁਰੂ ਦਾ ਹੀ ਬਚਨ ਹੈ, ਹੁਣ ਕਿਉਂ ਨੀ ਮੰਨਦੇ? ਹੁਣ ਵੀ ਤਾਂ ਅਸੀਂ ਬਚਨ ਕਰ ਰਹੇ ਹਾਂ, ਤੇ ਹੁਣ ਤੁਸੀਂ ਸਾਰੇ ਗੁਰੂ ਦਾ ਬਚਨ ਕਿਉਂ ਨੀ ਮੰਨਦੇ?
ਮਾਨੈ ਤਬ ਹੋਏ ਸਿੱਖ ਤਾਂ ਉਰਲੇ ਹੋ ਵਿਚਾਰੇ।
ਜਿਹੜਾ ਗੁਰੂ ਕਾ ਬਚਨ ਮੰਨੇ ਉਹੀ ਗੁਰੂ ਕਾ ਸਿੱਖ ਹੈ। ਇਹ ਗੱਲ ਤੁਸੀਂ ਆਪਣੇ ਹਿਰਦੇ ਚ ਚੰਗੀ ਤਰ੍ਹਾਂ ਵਿਚਾਰ ਲਵੋ ਕਿ ਜਿਹੜਾ ਗੁਰੂ ਦਾ ਬਚਨ ਮੰਨਦਾ ਹੈ ਉਹੀ ਗੁਰੂ ਦਾ ਸਿੱਖ ਹੈ।
ਤੁਸੀਂ ਕਾਮ ਕੇ ਸਿੱਖੋ ਸਿੱਖੀ ਬੜ ਦੂਰੇ।
ਮਹਾਰਾਜ ਜੀ ਕਹਿੰਦੇ ਤੁਹਾਡੇ ਵਰਗੇ ਜਿਹੜੇ ਸਿੱਖ ਨੇ ਨਾ, ਕੱਲੇ ਕਾਮਨਾਵਾਂ ਦੇ ਸਿੱਖ ਨੇ ਕਿ ਮਹਾਰਾਜ ਜੀ ਕੋਲੋਂ ਆਹ ਇੱਛਾ ਪੂਰੀ ਹੋ ਜਾਏ, ਆਹ ਕਾਮਨਾ ਪੂਰੀ ਹੋ ਜਾਏ, ਤੁਸੀਂ ਕੇਵਲ ਕਾਮ ਕੇ ਸਿੱਖ ਹੋ, ਮਨ ਦੇ ਵਿੱਚ ਕਾਮਨਾਵਾਂ ਦੀ ਇੱਛਾ ਹੈ ਤੁਹਾਨੂੰ, ਤੇ ਖਾਲਸਾ ਜੀ ਜਿਹੜੀ ਅਸਲ ਵਿੱਚ ਗੁਰੂ ਦੀ ਸਿੱਖੀ ਹੈ ਉਹ ਬੜੀ ਦੂਰ ਹੈ। ਉਸ ਮਾਰਗ ਤੇ ਚੱਲਣ ਵਾਸਤੇ ਬੜਾ ਜਿਗਰਾ ਤੇ ਹੌਸਲਾ ਚਾਹੀਦਾ, ਉਹ ਮਾਰਗ ਬੜਾ ਖੰਡੇ ਧਾਰ ਹੈ। ਖਾਨਿਓ ਤਿੱਖੀ ਵਾਲੋ ਨਿੱਕੀ, ਏਤ ਮਾਰਗ ਜਾਣਾ ਇਹੋ ਜਿਹਾ ਰਸਤਾ ਹੈ। ਖੰਡੇ ਧਾਰ ਗਲੀ ਅਤ ਭੀੜੀ, ਖੰਡੇ ਦੀ ਧਾਰ ਦੇ ਉੱਤੇ ਚੱਲਣਾ ਪੈਂਦਾ। ਉਹ ਸਿੱਖੀ ਗੁਰੂ ਕੇ ਸਿੱਖੋ ਬੜੀ ਦੂਰ ਹੈ।
ਬਾਣਾ ਗੁਰਸਿੱਖ ਕੋ ਧਰਿਓ ਲਖੀਅਤ ਸਿੱਖ ਰੂਰੇ।
ਤਾਂ ਤੁਸੀਂ ਬਾਣਾ ਗੁਰੂ ਦੇ ਸਿੱਖਾਂ ਵਾਲਾ ਧਾਰਿਆ ਹੋਇਆ ਕਿ ਅਸੀਂ ਸਿੱਖ ਹਾਂ। ਓਦਾਂ ਵੇਖਣ ਨੂੰ ਤੁਸੀਂ ਬੜੇ ਸੋਹਣੇ ਸੁਨੱਖੇ ਸਿੱਖ ਲੱਗਦੇ ਹੋ, ਗੁਰੂ ਦੇ ਬੜੇ ਸੁੰਦਰ ਸੁਨੱਖੇ ਸਿੱਖ ਲੱਗਦੇ ਹੋ, ਪਰ ਅਸਲ ਵਿੱਚ ਸਿੱਖੀ ਬੜੀ ਦੂਰ ਹੈ।
ਅਜਬ ਸਿੰਘ ਕੰਧਾਰ ਕੋ ਨਿਜ ਤਨ ਜਾ ਲਿਆਇਓ।
ਖਾਲਸਾ ਜੀ, ਸਾਰੇ ਕੁਝ ਨਹੀਂ ਹੁੰਦੇ, ਉਹਨਾਂ ਵਿੱਚੋਂ ਗੁਰੂ ਆਗਿਆ ਮੰਨਣ ਵਾਲੇ, ਸਿੱਖੀ ਨਿਭਾਉਣ ਵਾਲੇ ਵੀ ਸਿੱਖ ਨੇ। ਉੱਥੇ ਇੱਕ ਅਜਬ ਸਿੰਘ ਨਾਮ ਦਾ ਸਿੱਖ ਸੀ, ਜਿਹੜਾ ਕੰਧਾਰ ਦਾ ਰਹਿਣ ਵਾਲਾ ਸੀ। ਅਜਬ ਸਿੰਘ ਉਹ ਗਿਆ ਆਪਣੀ ਲੜਕੀ ਨਾਲ ਲਿਆਇਆ ਹੋਇਆ ਸੀ। ਉਹ ਗਿਆ ਆਪਣੇ ਡੇਰੇ ਤੇ ਲੜਕੀ ਲੈ ਕੇ ਆਇਆ ਉਸੇ ਵਕਤ, ਤੇ ਲੜਕੀ ਲਿਆ ਕੇ ਸਤਿਗੁਰਾਂ ਦੇ ਦਰਬਾਰ ਦੇ ਵਿੱਚ ਉਹਨੇ ਹਾਜ਼ਰ ਕੀਤੀ।
ਗੁਰੂ ਅਗਾਰੀ ਖਰੀ ਕਰ ਲਿਓ ਪ੍ਰਭੂ ਅਲਾਇਓ।
ਤੇ ਉਹ ਲੜਕੀ ਸਤਿਗੁਰਾਂ ਦੇ ਸਨਮੁਖ ਖੜੀ ਕਰਕੇ ਮਹਾਰਾਜ ਜੀ ਦੇ ਚਰਨਾਂ ਚ ਨਮਸਕਾਰ ਕਰਦੇ ਅਜਬ ਸਿੰਘ ਨੇ ਬੇਨਤੀ ਕੀਤੀ, ਮਹਾਰਾਜ ਤੁਹਾਡੇ ਇਸ ਸਿੰਘ ਵਾਸਤੇ ਮੈਂ ਆਪਣੀ ਲੜਕੀ ਭੇਟ ਕਰਦਾ, ਮੈਂ ਆਪਣੀ ਲੜਕੀ ਇਸ ਸਿੰਘ ਦੀ ਦਾਸੀ ਬਣਾਉਣਾ ਚਾਹੁੰਦਾ ਹਾਂ।
ਸ਼੍ਰੀ ਮੁਖ ਕਹਿਓ ਨਿਹਾਲ ਬਾ ਸਿੱਖਾ ਸੁਣ ਲੀਜੈ।
ਮਹਾਰਾਜ ਜੀ ਕਹਿੰਦੇ ਵਾਹ ਅਜਬ ਸਿੰਘ ਜੀ, ਤੁਸੀਂ ਨਿਹਾਲ ਨਿਹਾਲ ਨਿਹਾਲ, ਹੁਣ ਜਿਹਨੂੰ ਬਾਜਾਂ ਵਾਲੇ ਚੋਜੀ ਪ੍ਰੀਤਮ ਕਹਿ ਦੇਣ ਨਿਹਾਲ। ਖਾਲਸਾ ਜੀ, ਉਹਨੂੰ ਕਿੱਡੀ ਵੱਡੀ ਪਦਵੀ ਮਿਲ ਸਕਦੀ ਹੈ, ਸ਼ਬਦਾਂ ਵਿੱਚ ਬਿਆਨ ਨਹੀਂ ਹੋ ਸਕਦੀ, ਉਹ ਅਲਫਾਜ਼ਾਂ ਚ ਬਿਆਨ ਨਹੀਂ ਹੋ ਸਕਦੇ। ਸਾਹਿਬ ਜੀ ਨੇ ਸਿੰਘ ਅਜਬ ਸਿੰਘ ਨੂੰ ਕਹਿ ਦਿੱਤਾ, ਤੂੰ ਨਿਹਾਲ ਸਿੱਖਾ, ਤੂੰ ਨਿਹਾਲ ਹੈ,
ਸਿੱਖਾ ਸੁਣ ਲੀਜੈ।
ਗੁਰੂ ਕੇ ਸਿੱਖਾ, ਹੁਣ ਤੂੰ ਧਿਆਨ ਨਾਲ ਸੁਣ।
ਗੁਰ ਹਜ਼ੂਰ ਸਿੱਖੀ ਰੱਖੀ ਸਭ ਮੈਂ ਪਰਖੀਜੈ।
ਸਾਰਿਆਂ ਦੇ ਵਿੱਚ ਅਸੀਂ ਸਿੰਘਾਂ ਦੀ ਪਰਖ ਕੀਤੀ ਹੈ, ਤੇ ਸਿੱਖਾਂ ਦੀ ਪਰਖ ਦੇ ਵਿੱਚ ਤੂੰ ਗੁਰੂ ਦੀ ਹਜ਼ੂਰੀ ਵਿੱਚ ਸਿੱਖੀ ਰੱਖ ਵਿਖਾਈ, ਤੂੰ ਸਿੱਖੀ ਦਾ ਬੀਜ ਰੱਖ ਵਿਖਾਇਆ ਹੈ।
ਉੱਠ ਬੋਲੀ ਉਹ ਸਿੱਖ ਲੇਪਨੀ ਸਿੱਖ ਤਨ ਜਾ ਜੋਏ।
ਵੇਖੋ ਜਿਹੜਾ ਉਹ ਲੇਪਣੀ ਸਿੰਘ ਸੀ, ਇਹਦਾ ਨਾਂ ਸੀ ਕਾਨ ਸਿੰਘ, ਉਹ ਉੱਠ ਕੇ ਖਲੋ ਪਿਆ ਜਦੋਂ ਅਜਬ ਸਿੰਘ ਆਪਣੀ ਲੜਕੀ ਲੈ ਨਾ, ਤੇ ਉਹ ਲੇਪਣੀ ਸਿੰਘ ਜਿਹੜਾ ਲੇਪ ਕਰਦਾ ਜਿਹਨੂੰ ਚਪੇੜਾਂ ਪਈਆਂ ਸਨ, ਉਹ ਉੱਠ ਕੇ ਖਲੋ ਪਿਆ ਤੇ ਹੱਥ ਜੋੜ ਕੇ ਮਹਾਰਾਜ ਜੀ ਨੂੰ ਕਹਿਣ ਲੱਗਾ,
ਸਿੱਖ ਤਨ ਜਾ ਜੋਈ।
ਕਹਿਣ ਲੱਗਾ, ਸਤਿਗੁਰੂ ਜੀ, ਇਹ ਲੜਕੀ ਸਿੱਖ ਦੀ ਲੜਕੀ ਹੈ, ਇਹ ਗੁਰਸਿੱਖ ਭਾਈ ਅਜਬ ਸਿੰਘ ਦੀ ਲੜਕੀ ਹੈ।
ਕੋ ਚਿਤ ਨਾ ਵਿਆਹ ਕੋਈ ਭਗਨੀ ਤਮ ਹੋਏ।
ਮਹਾਰਾਜ ਜੀ, ਮੇਰੇ ਲਈ ਉਚਿਤ ਨਹੀਂ ਵਿਆਹ ਕਰਨ ਲਈ, ਕਿਉਂਕਿ ਮਹਾਰਾਜ ਸਿੱਖ ਦੀ ਲੜਕੀ ਮੇਰੇ ਲਈ ਭੈਣ ਰੂਪ ਹੈ। ਉਹਦਾ ਵੀ ਵੇਖੋ ਕਿਤਨਾ ਜੱਤ ਹੈ, ਗੁਰੂ ਘਰ ਵਿੱਚ ਸੇਵਾ ਕਰਦੇ ਹਾਂ, ਕਿ ਮਹਾਰਾਜ ਮੈਂ ਇਹਨੂੰ ਭੈਣ ਰੂਪ ਕਰਕੇ ਵੇਖ ਰਿਹਾ, ਕਿਉਂਕਿ ਇਹ ਗੁਰਸਿੱਖ ਦੀ ਲੜਕੀ ਹੈ।
ਸੁਣ ਤਬ ਬੋਲੀ ਕਨਕਾ ਗੁਰਬਾਕ ਬਖਾਨਾ, ਜਿਸ ਤੇ ਆਨੀ ਪਿਤਾ ਨੇ ਅਰਪਣ ਕੋ ਥਾਨਾ।
ਇਹ ਸੁਣ ਕੇ ਉਹ ਲੜਕੀ ਬੋਲ ਪਈ, ਕਹਿਣ ਲੱਗੀ, ਹੇ ਗੁਰੂ ਕੇ ਸਿੱਖਾ, ਗੁਰੂ ਕਲਗੀਧਰ ਨੇ ਹੁਕਮ ਕੀਤਾ, ਦਸਵੇਂ ਪਾਤਸ਼ਾਹ ਦਾ ਹੁਕਮ ਹੋਇਆ ਏ ਬਾਜਾਂ ਵਾਲੇ ਪ੍ਰੀਤਮ ਦਾ, ਤੇ ਸਤਿਗੁਰਾਂ ਦਾ ਹੁਕਮ ਜਾਣ ਕੇ ਮੇਰੇ ਪਿਤਾ ਨੇ ਮੈਨੂੰ ਇੱਥੇ ਲਿਆ ਕੇ ਗੁਰੂ ਚਰਨਾਂ ਵਿੱਚ ਤੇਰੇ ਲਈ ਅਰਪਣ ਕਰ ਦਿੱਤਾ ਹੈ।
ਅਬ ਮੈਂ ਹਜ਼ੂਰੀ ਉਤਤ ਨਾ ਜਾਵੋ।
ਹੁਣ ਮੈਂ ਤੇਰੇ ਹਜ਼ੂਰ ਹੀ ਰਹਿਣਾ, ਕਿਉਂਕਿ ਗੁਰੂ ਦਾ ਵਚਨ ਹੋ ਗਿਆ, ਕਲਗੀਧਰ ਪਾਤਸ਼ਾਹ ਦੇ ਹੁਕਮ ਨਾਲ ਮੇਰੇ ਪਿਤਾ ਨੇ ਤੇਰੇ ਲਈ ਮੈਨੂੰ ਗੁਰੂ ਚਰਨਾਂ 'ਚ ਅਰਪਣ ਕਰ ਦਿੱਤਾ, ਤੇ ਹੁਣ ਮੈਂ ਅਰਪਣ ਹੋ ਚੁੱਕੀ ਹਾਂ, ਤੇ ਹੁਣ ਮੈਂ ਤੇਰੇ ਹਜ਼ੂਰ ਹੀ ਰਹਾਂਗੀ, ਤੇਰੇ ਚਰਨਾਂ ਵਿੱਚ ਹੀ ਰਹਾਂਗੀ।
ਸੇਵੋ ਸ਼੍ਰੀ ਗੁਰਦੇਵ ਕੋ ਮੈਂ ਸੋ ਫਲ ਫਲ ਰਿਜਾਵੋ।
ਮੈਂ ਇੱਥੇ ਰਹਿ ਕੇ ਸਤਿਗੁਰਾਂ ਦੀ ਸੇਵਾ ਕਰਾਂਗੀ, ਜੇ ਤੂੰ ਨਾ ਵੀ ਅੰਗੀਕਾਰ ਕਰੇਗਾ ਤਾਂ ਮੈਂ ਆਪਣੀ ਸਾਰੀ ਜ਼ਿੰਦਗੀ ਇੱਥੇ ਬਾਜਾਂ ਵਾਲੇ ਕਲਗੀਧਰ ਦੇ ਦਰਬਾਰ ਵਿੱਚ ਰਹਿ ਕੇ ਸੇਵਾ ਕਰਾਂ, ਔਰ ਸੇਵਾ ਕਰਦਿਆਂ ਸਤਿਗੁਰਾਂ ਨੂੰ ਰਿਝਾਵਾਂਗੀ, ਔਰ ਮਹਾਰਾਜ ਜੀ ਦੇ ਪਾਸੋਂ ਮੋਕਸ਼ ਰੂਪੀ ਮੁਕਤੀ ਰੂਪੀ ਫਲ ਨੂੰ ਪ੍ਰਾਪਤ ਕਰਾਂਗੀ।
ਸਭਾ ਸੁਨਾਵਨ ਕਾਰਨੇ ਗੁਰਬਾਕ ਬਖਾਨੇ।
ਕਲਗੀਧਰ ਪਾਤਸ਼ਾਹ ਜੀ, ਮਹਾਰਾਜ ਜੀ, ਇੱਕ ਲੜਕੀ ਦੀ ਇੱਕ ਕਿੰਨੀ ਵੱਡੀ ਮਹੱਤਤਾ ਹੈ ਉਹ ਮਹਾਰਾਜ ਜੀ ਦੱਸਣ ਲੱਗੇ। ਜੋ ਅੱਜ ਦਾ ਵਰਤਾਰਾ ਵਰਤ ਰਿਹਾ ਕਿ ਲੜਕੀਆਂ ਦੀ ਦਿਨ ਪ੍ਰਤੀ ਦਿਨ ਸੰਖਿਆ ਗਿਣਤੀ ਘੱਟ ਰਹੀ ਹੈ, ਲੜਕਿਆਂ ਦੇ ਸਮਾਨ ਉਹ ਕਿਸ ਤਰ੍ਹਾਂ ਦਾ ਮਾਹੌਲ ਬਣ ਸਕਦਾ ਜੇ ਕਿਤੇ ਐਸਾ ਹੋ ਜਾਏ। ਐਸਾ ਹੋਇਆ ਵੀ ਪਹਿਲਾਂ ਕਈ ਵਾਰ, ਤੇ ਕਿਸ ਤਰ੍ਹਾਂ ਦਾ ਵਰਤਾਰਾ ਵਰਤ ਜਾਂਦਾ ਉਸ ਵੇਲੇ। ਤੋਂ ਮਹਾਰਾਜ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਇੱਕ ਪੁਰਾਤਨ ਵਿਖਿਆਨ ਉਸ ਵੇਲੇ ਸਾਰੇ ਸਿੰਘਾਂ ਨੂੰ ਸੁਣਾਇਆ।
ਕਨਿਆ ਜਨੈ ਕਨੈਤ ਬੇ ਸੁਨ ਸੇ ਅੱਖੇ ਅੰਨੇ।
ਮਹਾਰਾਜ ਜੀ ਕਹਿੰਦੇ ਇੱਕ ਕਨੈਤ ਜਾਤੀ ਹੁੰਦੀ ਹੈ, ਕਨੈਤ ਕੰਨਿਆਂ ਦੇ ਜਣੇ ਹੋਏ ਨੂੰ ਕਨੈਤ ਕਹਿੰਦੇ ਨੇ। ਉਹ ਜਿਹੜੀ ਕਨੈਤ ਜਾਤੀ ਹੈ ਸਾਡੇ ਸਮਾਜ ਵਿੱਚ, ਉਹ ਕਿਵੇਂ ਪੈਦਾ ਹੋਈ, ਉਹ ਕਨੈਤ ਕਿਵੇਂ ਪੈਦਾ ਹੋਏ, ਉਹ ਹੁਣ ਤੁਸੀਂ ਧਿਆਨ ਨਾਲ ਸੁਣੋ।
ਕਲੀ ਕਾਲ ਪਰ ਬਿਰਤਿਓ ਜਬ ਦੁਇ ਬਰਕ ਅਜ਼ਾਰੇ।
ਕਲਯੁਗ ਦਾ ਜਦੋਂ ਸਮਾਂ ਆਇਆ, 2000 ਸਾਲ ਕਲਯੁਗ ਦਾ ਸਮਾਂ ਬੀਤਿਆ ਸੀ, 2000 ਬਰਸ ਕਲਯੁਗ ਦਾ ਸਮਾਂ ਜਿਸ ਵਕਤ ਬੀਤਿਆ ਸੀ।
ਭਇਓ ਨੰਦ ਰਾਜਾ ਬਦੋ ਬੋਲੋ ਬੰਕਾਰੇ।
ਉਸ ਵੇਲੇ ਕਲਯੁਗ ਦਾ ਇੱਕ ਰਾਜਾ ਹੋਇਆ ਰਾਜਾ ਨੰਦ। ਇਹੀ ਰਾਜਾ ਨੰਦ ਸੀ ਜਿਹਨੇ ਲੋਕਾਂ ਦੇ ਕੇਸ ਕੱਟ ਕੇ, ਉਹਨਾਂ ਦਾ ਮੁੰਡਨ ਕਰਕੇ, ਕੇਸ ਕੱਟਣ ਦੀ ਜਿਹੜੀ ਫਿਰਤ ਪਈ ਸੀ ਉਹ ਰਾਜੇ ਨੰਦ ਤੋਂ ਹੀ ਚੱਲੀ ਸੀ। ਉਹ ਵੀ ਕਥਾ ਅੱਗੇ ਆਉਣੀ। ਰਾਜੇ ਨੰਦ ਨੇ ਕੇਸ ਕੱਟੇ ਸੀ ਬ੍ਰਾਹਮਣਾਂ ਦੇ, ਤੇ ਉਹਨਾਂ ਕੋਲੋਂ ਸੂਤਰ ਲਿਖਵਾ ਦਿੱਤੇ ਸੀ ਵੇਦਾਂ ਵਿੱਚ ਕਿ ਤੁਸੀਂ ਲਿਖਦੇ ਹੋ ਕਿ ਮੁੰਡਨ ਕਰਨਾ ਜ਼ਰੂਰੀ ਹੈ। ਉਹ ਬੜਾ ਲੋਭੀ ਤੇ ਹੰਕਾਰੀ ਰਾਜਾ ਸੀ ਰਾਜਾ ਨੰਦ, ਕਲਯੁਗ ਦਾ ਰਾਜਾ ਸੀ। 2000 ਸਾਲ ਦਾ ਸਮਾਂ ਕਲਯੁਗ ਦਾ ਬੀਤਿਆ ਸੀ। ਕਲਗੀਧਰ ਜੀ ਜਦੋਂ ਇਹ ਬਚਨ ਕਰ ਰਹੇ ਨੇ ਉਦੋਂ ਕਲਯੁਗ 5000 ਸਾਲ ਬੀਤ ਚੁੱਕਾ ਹੈ, ਪਰ ਇਹ 3000 ਸਾਲ ਪਹਿਲਾਂ ਦੀ ਗੱਲ ਰਾਜੇ ਨੰਦ ਦੀ ਮਹਾਰਾਜ ਜੀ ਸੁਣਾ ਰਹੇ ਨੇ।
ਮਹਾਰਾਜ ਕਹਿਵਾਏ ਕਹਿ ਖੈਂਚਿਓ ਧਨ ਸਾਰਾ।
ਰਾਜੇ ਨੰਦ ਨੇ ਆਪਣੇ ਆਪ ਨੂੰ ਮਹਾਰਾਜਾ ਕਹਾਇਆ, ਕਹਿੰਦਾ ਮੈਂ ਮਹਾਰਾਜਾ ਹਾਂ। ਇਹ ਆਪਣੇ ਆਪ ਨੂੰ ਉਹਨੇ ਮਹਾਰਾਜਾ ਕਹਿਵਾ ਕੇ ਦੁਨੀਆਂ ਦੇ ਵਿੱਚ ਜਿੰਨਾ ਧਨ ਸੀ ਉਹਦੇ ਰਾਜ ਵਿੱਚ ਉਹ ਸਾਰਾ ਧਨ ਉਹਨੇ ਖਿੱਚ ਕੇ ਆਪਣੇ ਖਜ਼ਾਨੇ ਵਿੱਚ ਰੱਖ ਲਿਆ।
ਜਬਰੀ ਕਰ ਜਗ ਤੇ ਲਿਓ ਤਰ ਤਰਨ ਮਝਾਰਾ।
ਜਬਰੀ ਕਰ ਕਰਕੇ ਲੋਕਾਂ ਤੇ ਜ਼ੁਲਮ ਕਰ ਕਰਕੇ ਸਾਰਾ ਪੈਸਾ ਧਰਤੀ ਵਿੱਚੋਂ ਪੁੱਟ ਪੁੱਟ ਕੇ ਇਕੱਠਾ ਕੀਤਾ।
ਕਰਿਓ ਦਬਾਮਨ ਦਰਬ ਜਬ ਪਰਜਾ ਘੱਟ ਹੋਏ।
ਉਹ ਇਸ ਤਰ੍ਹਾਂ ਇਹਨੇ ਪੈਸਾ ਜਿਹੜਾ ਸੀ ਉਹ ਚੁਰਾ ਚੁਰਾ ਕੇ ਆਪਣੇ ਕੋਲ ਜਿੰਨਾ ਲੋਕਾਂ ਦਾ ਪੈਸਾ ਸੀ ਇਕੱਠਾ ਕਰਕੇ ਜ਼ਮੀਨ ਚ ਦੱਬ ਦਿੱਤਾ। ਔਰ ਪਰਜਾ ਹੁਣ ਪੈਸੇ ਬਿਨਾਂ ਜਦੋਂ ਆਰਥਿਕ ਤੌਰ ਤੇ ਸਾਰੇ ਕਮਜ਼ੋਰ ਹੋਣਗੇ ਫਿਰ ਪਰਜਾ ਕਿਵੇਂ ਵਧੇਗੀ, ਪ੍ਰਫੁੱਲਤ ਕਿਵੇਂ ਹੋਵੇਗੀ, ਉਹ ਘਟਣ ਲੱਗ ਪਏ।
ਬੀਤ ਗਈ ਤੇ ਆਰ ਬਲ ਮ੍ਰਿਤੂ ਬਸ ਪਾਸ ਹੋਏ।
ਰਾਜੇ ਨੰਦ ਦੀ ਉਮਰ ਬੀਤ ਗਈ, ਆਖਿਰਕਾਰ ਮਰਨਾ ਤਾਂ ਸਾਰਿਆਂ ਨੇ ਹੁੰਦਾ, ਭਾਵੇਂ ਕੋਈ ਪਾਪੀ ਹੈ ਤੇ ਪੁੰਨੀ ਹੈ, ਮਰਨਾ ਤਾਂ ਸਾਰਿਆਂ ਨੇ ਹੀ ਹੈ ਨਾ। ਆਖਿਰਕਾਰ ਪਾਪੀ ਵੀ ਪਾਪ ਕਰਕੇ ਮਰਦਾ ਹੀ ਹੈ। ਰਾਜਾ ਨੰਦ ਵੀ ਸਮਾਂ ਪਾ ਕੇ ਮਰ ਗਿਆ।
ਜਿਸ ਪਸ਼ਚਾਤ ਮਹੀਪ ਪੇ ਬੈ ਭੋਗਤ ਬੀਤੇ।
ਉਹਦੇ ਤੋਂ ਬਾਅਦ ਵੀ ਕਈ ਰਾਜੇ ਹੋਏ, ਉਹ ਵੀ ਆਪਣੀ ਉਮਰ ਭੋਗ ਕੇ ਚਲੇ ਗਏ।
ਪੁਨ ਨਿਰਪ ਬਾਲਕ ਚੰਦ ਪਾ ਧਨ ਤੇ ਸਭ ਰੀਤੇ।
ਫਿਰ ਅੱਗੋਂ ਕਹਿੰਦੇ ਉਹਦਾ ਇੱਕ ਹੋਰ ਬੱਚਾ ਸੀ, ਬਾਲਕ ਪੋਤਰਾ ਪੜਪੋਤਰਾ, ਉਹ ਰਾਜਾ ਬਣਿਆ। ਉਦੋਂ ਹੁਣ ਰਾਜ ਦੇ ਵਿੱਚ ਪੈਸਾ ਬਿਲਕੁਲ ਹੀ ਖਤਮ ਹੋ ਗਿਆ। ਪੈਸਾ ਤਾਂ ਰਾਜੇ ਨੰਦ ਨੇ ਖਤਮ ਕਰ ਦਿੱਤਾ ਸੀ। 2-3 ਪੁਸ਼ਤਾਂ ਅੱਗੇ ਹੋਰ ਬੀਤ ਗਈਆਂ, ਪਰਜਾ ਦੀ ਦੁਰਦਸ਼ਾ ਹੋ ਗਈ, ਪੈਸਾ ਬਿਲਕੁਲ ਹੀ ਸਭ ਕੁਲ ਖਤਮ ਹੋ ਗਿਆ।
ਲੋਕ ਪਏ ਸਭ ਰੰਕ ਜਗ ਗੰਧਰਵ ਬਹੀਨੇ।
ਸਾਰੇ ਲੋਕ ਧਨ ਤੋਂ ਵਿਹੂਣੇ ਰੰਕ ਬਣ ਗਏ, ਭਿਖਾਰੀ ਬਣ ਗਏ, ਇਹੋ ਜੀ ਹਾਲਤ ਹੋ ਗਈ, ਗਰੀਬ ਹੋ ਗਏ।
ਨਿਜ ਕੰਨਿਆ ਬਿਨ ਮੋਲ ਤੇ ਨੈ ਦੈਬੋ ਕੀਨੇ।
ਹੁਣ ਇਹੋ ਜਿਹਾ ਵਰਤਾਰਾ ਵਰਤ ਗਿਆ ਕਿ ਲੜਕੀਆਂ ਦੀ ਜਿਹੜੀ ਗਿਣਤੀ ਸੀ ਉਹ ਬਹੁਤ ਘੱਟ ਗਈ, ਲੜਕੀਆਂ ਬਹੁਤ ਜ਼ਿਆਦਾ ਘੱਟ ਗਈਆਂ। ਤੇ ਜੇ ਕਿਸੇ ਲੜਕੀ ਨਾਲ ਕਿਸੇ ਨੇ ਵਿਆਹ ਕਰਾਉਣ ਦੀ ਇੱਛਾ ਕਰਨੀ ਤਾਂ ਉਹਨਾਂ ਦੇ ਮਾਂ ਬਾਪ ਨੇ ਪੈਸੇ ਮੰਗਣੇ ਕਿ ਅਸੀਂ ਆਪਣੀ ਲੜਕੀ ਤਾਂ ਵਿਆਹਾਂਗੇ ਜੇ ਇੰਨਾ ਮੁੱਲ ਤਾਰੋਗੇ, ਤੇ ਮੁੱਲ ਵੀ ਬਹੁਤ ਜ਼ਿਆਦਾ ਰੱਖ ਦੇਣਾ, ਪੈਸੇ ਵੀ ਬਹੁਤ ਜ਼ਿਆਦਾ ਰੱਖ ਦੇਣੇ।
ਸੈਨਾ ਕੇ ਨਰ ਬਿਆ ਬਿਨ ਸਗਰੇ ਅਕਲਾਏ।
ਜਿਹੜੀ ਰਾਜੇ ਦੀ ਫੌਜ ਸੀ, ਸੈਨਾ ਵੀ ਹੁੰਦੀ ਹੈ ਰਾਜੇ ਦੀ, ਹੁਣ ਉਹਨਾਂ ਦੇ ਵਿਆਹ ਹੋਣੋਂ ਬੰਦ ਹੋ ਗਏ, ਪੈਸਾ ਜੋ ਨਹੀਂ ਸੀ ਕਿਸੇ ਕੋਲ। ਜਿਹੜੇ ਉਹਨਾਂ ਲੜਕੀਆਂ ਦੇ ਮਾਂ ਬਾਪ ਸੀ ਉਹ ਲੜਕੀਆਂ ਦੇ ਬਦਲੇ ਧਨ ਮੰਗਦੇ ਸੀ, ਪੈਸਾ ਮੰਗਦੇ ਸੀ। ਹੁਣ ਪੈਸਾ ਨਾ ਦੇਣ ਕਰਕੇ ਜਿਹੜੀ ਫੌਜ ਸੀ ਰਾਜੇ ਦੀ, ਹੁਣ ਵਿਆਹ ਬਿਨਾਂ ਵਿਆਕੁਲ ਹੋ ਗਈ।
ਰਾਜਾ ਬਾਲਕ ਚੰਦ ਟਿਗ ਕੈ ਬਿਨੈ ਸੁਨਾਏ।
ਰਾਜੇ ਦਾ ਨਾਂ ਸੀ ਬਾਲਕ ਚੰਦ, ਹੁਣ ਉਹ ਸਾਰੀ ਜਿਹੜੀ ਇਹਦੀ ਸੈਨਾ ਸੀ ਉਹ ਰਾਜੇ ਬਾਲਕ ਚੰਦ ਕੋਲ ਆ ਕੇ ਆਪਣੀ ਬੇਨਤੀ ਸੁਣਾ ਕੇ ਕਹਿਣ ਲੱਗੇ,
ਬਿਨਾ ਵਿਆਹ ਤੇ ਪੱਟ ਰੇ ਤੁਲ ਰਾਜ ਮਜਾਰਾ।
ਕਹਿਣ ਲੱਗੇ, ਹੇ ਰਾਜਾ, ਤੇਰੇ ਰਾਜ ਦੇ ਵਿੱਚ ਸਾਡੇ ਜਿੰਨੇ ਸੂਰਮੇ ਨੇ ਵਿਆਹ ਤੋਂ ਬਿਨਾਂ ਰਹਿ ਰਹੇ ਨੇ, ਸ਼ਾਦੀ ਤੋਂ ਬਿਨਾਂ ਰਹਿ ਰਹੇ ਨੇ।
ਸੰਤਤ ਭਈ ਨਾ ਕਿਸੂ ਤੇ ਕਸ਼ਟ ਉਦਾਰਾ।
ਵੱਡਾ ਕਸ਼ਟ ਇਹ ਹੈ ਵੀ ਹੁਣ ਤਾਂ ਅਸੀਂ ਤੇਰੀ ਫੌਜ ਵਿੱਚ ਆ, ਪਰ ਅੱਗੋਂ ਸਾਡੀ ਜੇ ਔਲਾਦ ਹੀ ਨਾ ਹੋਵੇਗੀ ਤੇ ਅੱਗੇ ਤੇਰੀ ਸੈਨਾ ਵਿੱਚ ਭਰਤੀ ਕੌਣ ਹੋਵੇਗਾ। ਤੇਰੀ ਸੈਨਾ ਵਿੱਚ ਭਰਤੀ ਹੋਣ ਵਾਸਤੇ ਸਾਡੀ ਔਲਾਦ ਚਾਹੀਦੀ ਹੈ ਤੇ ਔਲਾਦ ਲਈ ਵਿਆਹ ਚਾਹੀਦਾ, ਤੇ ਜੇ ਵਿਆਹ ਹੀ ਨਾ ਹੋਵੇਗਾ ਤੇ ਔਲਾਦ ਹੀ ਨਾ ਹੋਵੇਗੀ, ਤੇਰੀ ਸੈਨਾ ਵਿੱਚ ਭਰਤੀ ਕੌਣ ਹੋਵੇਗਾ।
ਜਾਚੈ ਮੋਲ ਵਿਸਾਲ ਕੋ ਤਨ ਏ ਤਕ ਨਾ ਏ।
ਜੇ ਅਸੀਂ ਵਿਆਹ ਕਰਨ ਵਾਸਤੇ ਕਿਸੇ ਦੇ ਘਰ ਜਾਂਦੇ ਹਾਂ ਤਾਂ ਲੜਕੀ ਦੇ ਬਦਲੇ ਸਾਡੇ ਕੋਲੋਂ ਪੈਸਾ ਬੜਾ ਜ਼ਿਆਦਾ ਮੰਗਦੇ ਨੇ, ਰੁਪਈਏ ਬਹੁਤ ਜ਼ਿਆਦਾ ਮੰਗਦੇ ਹਨ।
ਦੇਤ ਅਲਪ ਤੁਮ ਨੌਕਰੀ ਤੇ ਕਿਤ ਜਾਏ।
ਤੂੰ ਤਾਂ ਸਾਨੂੰ ਬਿਲਕੁਲ ਥੋੜੇ ਪੈਸੇ ਦੇਣਾ, ਉਹਦੇ ਨਾਲ ਸਾਡੀ ਮਸਾਂ ਰੋਟੀ ਚੱਲਦੀ ਹੈ ਤੇ ਲੜਕੀਆਂ ਅਸੀਂ ਮੁੱਲ ਕਿੱਥੋਂ ਖਰੀਦੀਏ, ਪੈਸੇ ਭਰ ਕੇ ਵਿਆਹ ਅਸੀਂ ਕਿਵੇਂ ਕਰਾਈਏ।
ਸੁਣ ਲੋਕਨ ਤੇ ਖੋਟ ਕੋ ਬਾਲਕ ਚੰਦ ਭਾਖਾ।
ਰਾਜੇ ਬਾਲਕ ਚੰਦ ਨੇ ਜਦੋਂ ਇਹ ਖੋਟ ਸੁਣੀ ਕਿ ਲੋਕਾਂ ਦੀ ਖੋਟ ਹੀ ਸੀ ਨਾ ਕਿ ਜਿਹੜੇ ਆਪਣੀਆਂ ਲੜਕੀਆਂ ਦਾ ਮੁੱਲ ਵੱਟਣ ਲੱਗ ਪਏ ਸਨ, ਇਹ ਵੀ ਸਮਾਜ ਦੀ ਬੜੀ ਵੱਡੀ ਕੁਰੀਤੀ ਸੀ, ਬੜੀ ਵੱਡੀ ਵੱਧ ਫੈਲੀ ਸੀ। ਰਾਜੇ ਬਾਲਕ ਚੰਦ ਨੇ ਜਦੋਂ ਵੇਖਿਆ
ਲਿਓ ਪ੍ਰਜਾ ਕੀ ਕੰਨਿਆ ਜਿਸ ਪਰ ਜਿਸ ਕਾਂਖਾ।
ਜਿਹੜੀ ਪ੍ਰਜਾ ਵਿੱਚ ਤੁਹਾਨੂੰ ਲੜਕੀ ਦਿਸਦੀ ਹੈ, ਜਿਹਦੇ ਤੇ ਤੁਹਾਡੀ ਮਨ ਦੀ ਕਾਂਖਾ ਆਉਂਦੀ ਹੈ, ਜਾ ਕੇ ਆਪਣੀ ਮਰਜ਼ੀ ਨਾਲ ਉਹਨਾਂ ਲੜਕੀਆਂ ਨੂੰ ਤੁਸੀਂ ਲੈ ਆਵੋ।
ਰੱਖੋ ਆਪਣੇ ਸਦਨ ਮੈਂ ਲਿਓ ਸੁਤੀ ਉਪਜਾਏ।
ਉਹਨਾਂ ਲੜਕੀਆਂ ਨੂੰ ਆਪਣੇ ਘਰ ਵਿੱਚ ਰੱਖ ਕੇ ਉਹਨਾਂ ਤੋਂ ਪੁੱਤਰ ਪੈਦਾ ਕਰੋ, ਆਪਣੀ ਸੰਤਾਨ ਪੈਦਾ ਕਰੋ।
ਭੋਗ ਭੋਗ ਮਨ ਭਾਵ ਤੇ ਆਨੰਦ ਵਧਾਏ।
ਔਰ ਆਪਣੇ ਜੀਵਨ ਨੂੰ ਤੁਸੀਂ ਇਸ ਢੰਗ ਦੇ ਨਾਲ ਸੁਖਮਈ ਢੰਗ ਨਾਲ ਬਤੀਤ ਕਰੋ।
ਸੁਣਤ ਚਮੂ ਕੇ ਪੱਟ ਸਕਲ ਕਰ ਪ੍ਰਜਾ ਮਜਾਰਾ।
ਸਿਪਾਹੀਆਂ ਨੂੰ ਤਾਂ ਆਗਿਆ ਚਾਹੀਦੀ ਸੀ ਰਾਜੇ ਬਾਲਕ ਚੰਦ ਦੀ, ਉਹਨਾਂ ਨੇ ਹੁਕਮ ਸੁਣਿਆ ਰਾਜੇ ਬਾਲਕ ਚੰਦ ਦਾ, ਉਹ ਤਾਂ ਅੱਗੇ ਕੁਰੀਤੀਆਂ ਕਰਨਾ ਚਾਹੁੰਦੇ ਸਨ। ਉਹਨਾਂ ਨੇ ਜਾ ਕੇ ਘਰ ਘਰ ਦੇ ਵਿੱਚ ਪ੍ਰਜਾ ਦੇ ਘਰਾਂ ਵਿੱਚ ਜਾਣਾ ਸ਼ੁਰੂ ਕੀਤਾ।
ਪਰੇ ਕੂਦ ਕਰ ਲੈਨ ਕੋ ਕੀ ਨਸ ਨਿਜ ਦਾਰਾ।
ਕੁੱਦ ਕੇ ਪ੍ਰਜਾ ਦੇ ਘਰ ਜਾ ਪਹੁੰਚੇ, ਆਪੋ ਆਪਣੀ ਘਰਵਾਲੀ ਲੈਣ ਵਾਸਤੇ, ਇਸਤਰੀ ਲੈਣ ਵਾਸਤੇ।
ਮਨ ਭਾਵਤ ਭੋਗੀ ਸਬਨ ਕੰਨਿਆ ਗੈ ਸੋਏ।
ਮਨ ਭਾਉਂਦੀਆਂ ਕੰਨਿਆਵਾਂ ਇਸਤਰੀਆਂ ਜਿਹੜੀਆਂ ਸਨ, ਉਹਨਾਂ ਨੇ ਲਿਆ ਕੇ ਭੋਗਣਾ ਕੀਤੀਆਂ ਹਨ।
ਪਏ ਗਰਭ ਤਿੰਨ ਕੋ ਤਬੈ ਬੀਤੇ ਦਿਨ ਕੋਏ।
ਇਸੇ ਤਰ੍ਹਾਂ ਕੁੱਝ ਸਮਾਂ ਬੀਤ ਗਿਆ, ਕੁੱਝ ਮਹੀਨੇ ਬੀਤ ਗਏ, ਤੇ ਉਹ ਜਿਹੜੀਆਂ ਔਰਤਾਂ ਲੜਕੀਆਂ ਸਨ ਉਹ ਗਰਭਵਤੀ ਹੋਈਆਂ ਹਨ।
ਮਿਲ ਕਰ ਮਾਨਵ ਪ੍ਰਜਾ ਕੇ ਨਿਰਪ ਨਿਕਟ ਪੁਕਾਰੇ।
ਹੁਣ ਜਿਹੜੇ ਉਹ ਪ੍ਰਜਾ ਦੇ ਲੋਕ ਸੀ ਜਿਨ੍ਹਾਂ ਦੀਆਂ ਲੜਕੀਆਂ ਲੈ ਗਈਆਂ ਉਹ ਗਰਭਵਤੀ ਹੋ ਗਈਆਂ, ਤੇ ਫਿਰ ਉਹ ਜਿਹੜੇ ਪ੍ਰਜਾ ਦੇ ਲੋਕ ਸਨ ਉਹ ਰਾਜੇ ਬਾਲਕ ਚੰਦ ਕੋਲ ਆ ਕੇ ਪੁਕਾਰ ਕਰਨ ਲੱਗੇ।
ਅਬ ਗਰਭ ਤੋਈ ਸਕਲ ਬਿਨ ਵਿਆਹ ਉਚਾਰੇ।
ਲੱਗੇ ਰਾਜੇ ਬਾਲਕ ਚੰਦ ਨੂੰ, ਰਾਜਾ ਚਲੋ ਅਸੀਂ ਤਾਂ ਕੁਰੀਤੀ ਕੀਤੀ ਸੀ, ਪਹਿਲਾਂ ਲੜਕੀਆਂ ਦਾ ਮੁੱਲ ਵੱਟਦੇ ਸੀ, ਪਰ ਤੇਰੀਆਂ ਫੌਜਾਂ ਨੇ ਹੋਰ ਕੁਰੀਤੀ ਕੀਤੀ ਹੈ, ਸਾਡੀਆਂ ਲੜਕੀਆਂ ਗਰਭਵਤੀ ਹੋ ਗਈਆਂ ਨੇ ਪਰ ਵਿਆਹ ਉਹਨਾਂ ਦੇ ਹੋਏ ਨਹੀਂ, ਵਿਆਹ ਤੋਂ ਬਿਨਾਂ ਹੀ ਉਹ ਗਰਭਵਤੀ ਹੋ ਗਈਆਂ ਨੇ, ਇਹ ਵੀ ਬੜੀ ਵੱਡੀ ਕੁਰੀਤੀ ਹੈ।
ਬਾਲਕ ਚੰਦ ਮਹੀਪ ਤਬ ਔਰ ਬਿਖੈ ਵਿਚਾਰਾ।
ਰਾਜੇ ਬਾਲਕ ਚੰਦ ਨੇ ਇਸ ਵੇਲੇ ਗੱਲ ਸੁਣ ਕੇ ਆਪਣੇ ਮਨ ਚ ਵਿਚਾਰ ਕੀਤੀ
ਦਈ ਸੌਂਪ ਸਭ ਪਟਨ ਕੋ ਹਿਤ ਕਰਬੇ ਦਾਰਾ।
ਸਾਰੀਆਂ ਇਸਤਰੀਆਂ ਉਹਨਾਂ ਰਾਫ ਸਿਪਾਹੀਆਂ ਨੂੰ ਸੌਂਪ ਦਿੱਤੀਆਂ। ਕਹਿੰਦਾ ਹੁਣ ਜਿਹੜੀ ਜਿਹੜੀ ਕਿਸੇ ਦੀ ਇਸਤਰੀ ਆ ਉਹ ਸਾਰੀ ਜਾ ਕੇ ਇਸਤਰੀਆਂ ਨੂੰ ਵਿਆਹਣਾ ਕਰੋ।
ਤ੍ਰੈ ਪ੍ਰਾਤਨ ਕੋ ਇੱਕ ਲਈ ਦ੍ਵੈ ਪ੍ਰਾਤਨ ਕੋਏ।
ਕਹਿੰਦੇ ਇਸ ਤਰ੍ਹਾਂ ਦੋ ਭਰਾਵਾਂ ਨੂੰ, ਕਈਆਂ ਨੂੰ ਕਿਉਂਕਿ ਔਰਤਾਂ ਦੀ ਗਿਣਤੀ ਘੱਟ ਸੀ, ਦੋ ਭਰਾਵਾਂ ਨੂੰ ਇੱਕ ਔਰਤ ਵਿਆਹ ਦਿੱਤੀ, ਕਿਤੇ ਤਿੰਨਾਂ ਭਰਾਵਾਂ ਨੂੰ ਇੱਕ ਔਰਤ ਵਿਆਹ ਦਿੱਤੀ ਗਈ।
ਇੱਕ ਰੱਖੀ ਕਿਸ ਏਕ ਨੇ ਦੀਨੀ ਸੋਏ।
ਕਈਆਂ ਨੇ ਇੱਕ ਇੱਕ ਨਹੀਂ ਇੱਕ ਇੱਕ ਔਰਤ ਵਿਆਹ ਲਈ, ਇਸ ਪ੍ਰਕਾਰ ਦੇ ਨਾਲ ਕਹਿੰਦੇ ਉਹਨਾਂ ਨੂੰ ਔਰਤਾਂ ਦੇ ਦਿੱਤੀਆਂ ਗਈਆਂ ਵਿਆਹ ਕਰਕੇ।
ਤਜੀ ਮਿਰਜ਼ਾਦਾ ਪ੍ਰਥਮ ਕੀ ਇਹ ਨਹੀਂ ਚਲਾਏ।
ਰਾਜੇ ਬਾਲਕ ਚੰਦ ਨੇ ਜਿਹੜੀ ਪਹਿਲਾਂ ਦੀ ਮਰਿਆਦਾ ਸੀ ਉਹ ਤਜ ਦਿੱਤੀ, ਔਰ ਇਸ ਤਰ੍ਹਾਂ ਦੀ ਨਵੀਂ ਕੁਰੀਤੀ ਸੰਸਾਰ ਵਿੱਚ ਸਮਾਜ ਵਿੱਚ ਵੱਧ ਫੈਲੀ ਚਲਾ ਦਿੱਤੀ।
ਇੱਕ ਤਰੀਆ ਕੇ ਪਤੀ ਬਹੁਤ ਪਏ ਐਸੇ ਠਹਿਰਾਏ।
ਇੱਕ ਔਰਤ ਦੇ ਕਈ ਕਈ ਪਤੀ ਹੋ ਗਏ, ਇਸ ਤਰ੍ਹਾਂ ਦੀ ਰੀਤ ਮਰਿਆਦਾ ਜਿਹੜੀ ਸੀ ਉਹ ਰਾਜੇ ਬਾਲਕ ਚੰਦ ਨੇ ਚਲਾ ਦਿੱਤੀ।
ਪੰਜ ਭਰਾ ਤੇ ਇੱਕ ਜੋਗਤਾ ਕਿਨ ਚਾਰੋ ਲੀਨੇ।
ਥਾਵਾਂ ਤੇ ਪੰਜ ਪੰਜ ਭਰਾਵਾਂ ਦੀ ਇੱਕ ਇੱਕ ਰਾਣੀ ਹੋ ਗਈ, ਇੱਕ ਇੱਕ ਔਰਤ ਹੋ ਗਈ, ਕਈ ਚਾਰ ਭਰਾਵਾਂ ਦੀ ਇੱਕ ਇੱਕ ਔਰਤ ਹੋ ਗਈ।
ਮਾਸੀ ਸਭ ਸਦਨ ਮੈਂ ਕਰ ਰੀਤ ਨਵੀਨੀ।
ਇਹਨਾਂ ਦੀ ਰੀਤ ਚੱਲ ਪਈ, ਏਦਾਂ ਦੀ ਕੁਝ ਹੀ ਰੀਤ ਚੱਲ ਪਈ।
ਤਿਨਕੇ ਸੁਤ ਜਨਮੇ ਅਨਕ ਸਭਿਆਨ ਪ੍ਰਤ ਪਾਰੇ।
ਉਹਨਾਂ ਦੇ ਘਰ ਜਿਹੜੇ ਅੱਗੇ ਪੁੱਤਰ ਪੈਦਾ ਹੋਏ, ਉਹ ਪੁੱਤਰ ਅੱਗੇ ਪੈਦਾ ਹੋ ਕੇ ਆਏ।
ਸੰਗਿਆ ਤਿਨੋ ਕਨੈਤ ਪੀਵਾ ਵਧ ਗਏ ਪਰਵਾਰੇ।
ਜਿਹੜੇ ਪੁੱਤਰ ਪੈਦਾ ਹੋਏ ਉਹਨਾਂ ਨੂੰ ਕਨੈਤ ਕਿਹਾ ਜਾਂਦਾ, ਉਹਨਾਂ ਦੀ ਜਿਹੜੀ ਸੰਗਿਆ ਪਈ ਉਹ ਕਨੈਤ ਚੱਲ ਪਈ। ਇਸ ਤਰ੍ਹਾਂ ਜਿਹੜੇ ਕੰਨਿਆਵਾਂ ਤੋਂ ਜਨਮੇ ਸਨ।
ਕਾਨ ਸਿੰਘ ਸੁਨ ਲੇਪਨੇ ਕਿਆ ਕਹੀਐ ਕਾਹੇ।
ਮਹਾਰਾਜ ਜੀ ਕਹਿੰਦੇ ਹੇ ਕਾਨ ਸਿੰਘ, ਉਹਦਾ ਸਿੰਘ ਦਾ ਨਾਂ ਸੀ ਜਿਹੜਾ ਲੇਪਣੀ ਸਿੰਘ ਸੀ ਨਾ, ਉਹਦਾ ਨਾਂ ਕਾਨ ਸਿੰਘ ਸੀ। ਮਹਾਰਾਜ ਜੀ ਕਹਿੰਦੇ ਕਾਨ ਸਿੰਘ ਹੋਰ ਤੈਨੂੰ ਕੀ ਕਹੀਏ, ਸਮਾਜ ਇਸ ਤਰ੍ਹਾਂ ਦਾ ਵੀ ਹੋ ਜਾਂਦਾ ਕਈ।
ਇਸ ਸਿੱਕੀ ਕੰਨਿਆ ਖਰੀ ਲੀਜੈ ਤਜ ਨਾਏ।
ਇਹੋ ਜਿਹਾ ਸਮਾਜ ਦਾ ਵਰਤਾਰਾ ਵੀ ਕਈ ਵਾਰੀ ਵਰਤਿਆ ਵਿਆਹ ਕਰਾਉਣ ਵਾਸਤੇ, ਇਥੋਂ ਤੱਕ ਦੀਆਂ ਮੁਸੀਬਤਾਂ ਦਾ ਵੀ ਸਾਹਮਣਾ ਕਰਨਾ ਪਿਆ। ਇਹ ਖਾਲਸਾ ਜੀ ਉਸ ਸਮਾਜ ਦੀ ਦਸ਼ਾ, ਜਿਸ ਸਮਾਜ ਦੇ ਵਿੱਚ ਲੜਕੀਆਂ ਮਾਰੀਆਂ ਜਾਂਦੀਆਂ ਨੇ, ਉਹ ਸਮਾਜ ਦੀ ਦਸ਼ਾ ਇਸ ਤਰ੍ਹਾਂ ਦੀ ਵੀ ਹੋ ਸਕਦੀ ਹੈ। ਇਹ ਕਲਪਨਾ ਹੀ ਕਹਿ ਸਕਦੇ ਹਾਂ ਕਿ ਸਤਿਗੁਰੂ ਜੀ ਦੱਸ ਰਹੇ ਨੇ ਕਿ ਐਸਾ ਵੀ ਸਮਾਜ ਬਣ ਸਕਦਾ ਹੈ ਕਿ ਜੇ ਕਿਤੇ ਲੜਕੀਆਂ ਖਤਮ ਕਰਦੇ ਚਲੇ ਜਾਈਏ ਤੇ ਸ਼ਾਇਦ ਇਹੀ ਵਰਤਾਰਾ ਵਰਤੇ ਜੋ ਦੱਸਿਆ ਜਾ ਰਿਹਾ। ਇਸ ਕਰਕੇ ਮਹਾਰਾਜ ਜੀ ਨੇ ਅੱਜ ਤੋਂ 500 ਸਾਲ ਪਹਿਲਾਂ ਹੀ ਕਹਿ ਦਿੱਤਾ, ਸੋ ਕਿਉਂ ਮੰਦਾ ਆਖੀਐ ਜਿਤ ਜੰਮੈ ਰਾਜਾ। ਤੇ ਸਤਿਗੁਰੂ ਜੀ ਨੇ ਰਹਿਤ ਨਾਮਿਆਂ ਵਿੱਚ ਵੀ ਹੁਕਮ ਕੀਤਾ ਆਪਣੇ ਖਾਲਸੇ ਨੂੰ ਵੰਸ਼ ਘਾਤ ਕਰਨਾ ਨਹੀਂ, ਇਹ ਸਿੰਘਨ ਕੀ ਰੀਤ। ਖਾਲਸੇ ਨੇ ਵੰਸ਼ ਘਾਤ ਨਹੀਂ ਕਰਨਾ, ਇਹ ਸਿੰਘਾਂ ਦੀ ਰੀਤ ਹੈ, ਮਰਿਆਦਾ ਹੈ ਖਾਲਸੇ ਦੀ। ਤੇ ਜਿਹੜਾ ਕੰਨਿਆ ਮਾਰਿਆ ਕੁੜੀ ਮਾਰਦਾ ਤਾਂ ਸੰਗ ਵੀ ਨਹੀਂ ਕਰਨਾ ਖਾਲਸੇ ਨੇ। ਕੱਲਾ ਦੋਸ਼ ਹੀ ਲੱਗਾ ਕਈ ਸਿੰਘਾਂ ਦੇ ਉੱਤੇ, ਪੁਰਾਤਨ ਇਤਿਹਾਸ ਪੜ੍ਹੀਏ, ਕੱਲਾ ਦੋਸ਼ ਹਾਲੇ ਸਪਸ਼ਟ ਨਹੀਂ ਸੀ ਕਿ ਉਹਨਾਂ ਨੇ ਲੜਕੀ ਮਾਰੀ ਕਿ ਨਹੀਂ ਮਾਰੀ, ਕੱਲਾ ਦੋਸ਼ ਹੀ ਲਾ ਦਿੱਤਾ ਵੀ ਇਹਨਾਂ ਨੇ ਲੜਕੀ ਮਾਰ ਦਿੱਤੀ। ਤੇ ਖਾਲਸਾ ਜੀ ਉਹਨਾਂ ਦਾ ਵੀ ਬਰਤਨ ਭਾਂਡਾ ਜਿਹੜਾ ਸੀ ਸਿੰਘਾਂ ਨੇ ਵੱਖਰਾ ਕਰ ਦਿੱਤਾ ਵੀ ਤੇਰੀ ਸਾਡੇ ਨਾਲ ਕੋਈ ਸਾਂਝ ਨਹੀਂ ਹੈ। ਤੋ ਸਤਿਗੁਰੂ ਜੀ ਇਹੋ ਜਿਹਾ ਵਰਤਾਰਾ ਵੀ ਵਰਤ ਸਕਦਾ ਹੈ ਸੰਸਾਰ ਦਾ। ਮਹਾਰਾਜ ਜੀ ਕਹਿੰਦੇ ਕਾਨ ਸਿੰਘ ਇਹ ਤੇਰੇ ਵਾਸਤੇ ਤਾਂ ਸਿੱਖ ਦੀ ਲੜਕੀ ਹੈ ਔਰ ਇਹ ਬੜੀ ਉੱਤਮ ਹੈ, ਪਵਿੱਤਰ ਹੈ, ਜਿਸ ਨੇ ਗੁਰੂ ਦੇ ਬਚਨ ਦੀ ਪਾਲਣਾ ਤੇ ਆਗਿਆ ਮੰਨੀ ਹੈ।
ਪੁੱਤਰ ਹੋਏਗੇ ਪੰਚ ਤੋ ਪਰਿਵਾਰ ਕਨੇਰਾ।
ਮਹਾਰਾਜ ਜੀ ਕਹਿੰਦੇ ਬਚਨ ਕਰਦੇ ਆ ਕਾਨ ਸਿੰਘ, ਤੇਰੇ ਘਰ ਇਸ ਲੜਕੀ ਦੀ ਕੁੱਖ ਤੋਂ 5 ਪੁੱਤਰ ਪੈਦਾ ਹੋਣਗੇ, ਤੇਰਾ ਪਰਿਵਾਰ ਬੜਾ ਵਧੇ ਫੁੱਲੇਗਾ। 5 ਪੁੱਤਰ ਹੋਣਗੇ ਔਰ 5 ਗੁਰੂ ਘਰ ਦੇ ਸਿੱਖ ਹੋਣਗੇ।
ਬਚਨ ਹਮਾਰਾ ਮਾਨੀਐ ਸੁਖ ਪਾਏ ਬਡੇਰਾ।
ਸਾਡਾ ਬਚਨ ਮੰਨ ਲੈ ਤੈਨੂੰ ਬੜੇ ਵੱਡੇ ਭਾਰੀ ਸੁਖ ਦੀ ਪ੍ਰਾਪਤੀ ਹੋਵੇਗੀ।
ਸੁਣ ਕਰ ਸ਼੍ਰੀ ਮੁਖ ਕੇ ਬਚਨ ਮਾਨੇ ਕਰ ਬੰਦੇ।
ਧਰ ਜੀ ਦੇ ਬਚਨ ਉਸ ਸਿੰਘ ਨੇ ਕਾਨ ਸਿੰਘ ਨੇ ਸੁਣੇ, ਮਹਾਰਾਜ ਤੁਹਾਡਾ ਹੁਕਮ ਸਿਰ ਮੱਥੇ ਪ੍ਰਵਾਨ ਹੈ, ਮਹਾਰਾਜ ਜੀ ਦੇ ਹੁਕਮ ਦੀ ਪਾਲਣਾ ਕੀਤੀ।
ਸਿੱਖ ਹੋ ਤੋ ਮਲਵਈ ਸੋ ਮਨ ਠਾਣੇ ਆਨੰਦੇ।
ਜੀ ਜਿਹੜਾ ਸਿੱਖ ਸੀ ਨਾ ਕਾਨ ਸਿੰਘ, ਮਲਵਈ ਸਿੰਘ ਸੀ, ਮਾਲਵੇ ਦੇ ਇਲਾਕੇ ਦਾ ਰਹਿਣ ਵਾਲਾ, ਇਹਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਬਚਨ ਮੰਨ ਕੇ ਬੜੇ ਭਾਰੀ ਆਨੰਦ ਨਾਲ ਬਚਨ ਮੰਨੇ ਹਨ।
ਤਵੇ ਪੜਾਏ ਆਨੰਦ ਕੋ ਨਿਜ ਘਰ ਮੈਂ ਲਿਆਇਓ।
ਕਲਗੀ ਧਰ ਜੀ ਨੇ ਆਪਣੀ ਹਜ਼ੂਰੀ ਵਿਚ ਇਸ ਸਿੱਖ ਭਾਈ ਕਾਨ ਸਿੰਘ ਦੇ ਉਸ ਲੜਕੀ ਨਾਲ ਆਨੰਦ ਕਾਰਜ ਕਰਵਾਏ, ਆਪਣੀ ਹਜ਼ੂਰੀ ਵਿਚ ਆਨੰਦ ਕਾਰਜ ਪੜਵਾਏ, 4 ਲਾਵਾਂ ਦਾ ਉਪਦੇਸ਼ ਦਿੱਤਾ ਗਿਆ,
ਨਿਜ ਘਰ ਲੈ ਆਇਓ।
ਲੜਕੀ ਨੂੰ ਵਿਆਹ ਕੇ ਸਿੰਘ ਆਪਣੇ ਘਰ ਲੈ ਕੇ ਆਇਆ।
ਕਾਨ ਸਿੰਘ ਤੇ ਤ੍ਰਿਆ ਕਰ ਕੁਛ ਕਾਲ ਬਿਤਾਇਓ।
ਇਸੇ ਤਰ੍ਹਾਂ ਕਾਨ ਸਿੰਘ ਨੇ ਆਪਣੀ ਉਸ ਘਰ ਵਾਲੀ ਸਮੇਤ ਕੁਝ ਸਮਾਂ ਬਤੀਤ ਕੀਤਾ।
5 ਪੁੱਤਰ ਤਿਸ ਤੇ ਬਏ ਕ੍ਰਮ ਕ੍ਰਮ ਤੇ ਸੋਏ।
ਕ੍ਰਮ ਕਰਕੇ ਸਮਾਂ ਪਾ ਕੇ ਉਸ ਲੜਕੀ ਦੇ ਘਰ 5 ਪੁੱਤਰਾਂ ਨੇ ਜਨਮ ਲਿਆ। ਕਾਨ ਸਿੰਘ ਦੇ ਘਰ 5 ਪੁੱਤਰਾਂ ਨੇ ਜਨਮ ਲਿਆ। ਗੁਰੂ ਕਲਗੀਧਰ ਜੀ ਦੇ ਬਚਨ ਸਫਲੇ ਹੋਏ।
ਸੰਗਤ ਕੇ ਆਗੂ ਭਏ ਸਿੱਖੀ ਅਧ ਕੋਏ।
ਖਾਲਸਾ ਜੀ ਉਹ 5 ਸਿੰਘ ਜਿਹੜੇ ਸਨ ਸੰਗਤ ਦੇ ਆਗੂ ਬਣੇ, ਬਾਅਦ ਵਿੱਚ ਉਹ ਸੰਗਤ ਦੇ ਆਗੂ ਬਣੇ, ਉਹਨਾਂ ਨੇ ਗੁਰੂ ਕੀ ਅਧਕੋਈ, ਬਹੁਤ ਵੱਡੀ ਭਾਰੀ ਸਿੱਖੀ ਦੀ ਕਮਾਈ ਕੀਤੀ।
ਰਾਮ ਕੋਏਰੇ ਇਤਿਹਾਸ ਕੋ ਸਭ ਕਹਿਤ ਲਿਖਾਵੇ।
ਖਾਲਸਾ ਜੀ ਇਹ ਜਿਹੜਾ ਸਾਰਾ ਇਤਿਹਾਸ ਹੈ ਬ੍ਰਹਮ ਗਿਆਨੀ ਭਾਈ ਰਾਮ ਕੋਏਰ ਜੀ ਸੁਣਾ ਰਹੇ ਨੇ ਰਮਦਾਸ ਵਿਖੇ, ਬਾਬਾ ਬੁੱਢਾ ਜੀ ਦੀ ਨਗਰੀ ਚ, ਕਿਉਂਕਿ ਜਦੋਂ ਕਥਾ ਸ਼ੁਰੂ ਹੋਈ ਉਦੋਂ ਆਪ ਜੀ ਨੇ ਸਰਵਣ ਕੀਤਾ। ਬ੍ਰਹਮ ਗਿਆਨੀ ਭਾਈ ਰਾਮ ਕੋਏਰ ਜੀ ਨੇ ਸਾਰਾ ਇਤਿਹਾਸ ਸੁਣਾਇਆ। ਭਾਈ ਸੰਤੋਖ ਸਿੰਘ ਜੀ ਨੇ ਛੰਦਾਬੰਦੀ ਵਿੱਚ ਉਹਦਾ ਅਨੁਵਾਦ ਕੀਤਾ। ਭਾਈ ਰਾਮ ਕੁਇਰ ਸਾਹਿਬ ਜੀ ਇਹ ਸਾਰਾ ਇਤਿਹਾਸ ਸੁਣਾ ਕੇ ਲਿਖਵਾ ਰਹੇ ਨੇ।
ਇਹ ਲੋਚਨ ਤੇ ਲਿਖੀ ਨੇ ਸੁਣਵੇ ਮੈਂ ਆਵੇ।
ਭਾਈ ਰਾਮ ਕੁਇਰ ਜੀ ਨੇ ਜਦੋਂ ਇਹ ਕਥਾ ਸੁਣਾਈ ਨਾ ਸਿੰਘਾਂ ਨੂੰ, ਕਹਿੰਦੇ ਸਿੰਘੋ ਇਹ ਮੈਂ ਅੱਖਾਂ ਨਾਲ ਤਾਂ ਨਹੀਂ ਵੇਖੀ ਕਿ ਜਦੋਂ ਇਹ ਸਾਰਾ ਵਰਤਾਰਾ ਵਰਤਿਆ, ਉਹ ਲੇਪਣੀ ਸਿੰਘ ਦਾ ਵਿਆਹ ਹੋਇਆ ਗੁਰੂ ਦੀ ਹਜ਼ੂਰੀ ਵਿੱਚ, ਉਹਨੂੰ ਚਪੇੜਾਂ ਕਿਵੇਂ ਪਈਆਂ, ਪਰ ਕਹਿੰਦੇ ਮੈਂ ਸੁਣੀ ਹੈ, ਜਿਵੇਂ ਮੈਂ ਸੁਣੀ ਆ ਉਸ ਤਰ੍ਹਾਂ ਤੁਹਾਨੂੰ ਸੁਣਾਈ ਹੈ।
ਇੱਕ ਸੁਜਾਨ ਸਿੰਘ ਸਿੱਖ ਤੋਂ ਲਾਹੌਰ ਕੋ ਬਾਸੇ,
ਲਾਹੌਰ ਦਾ ਰਹਿਣ ਵਾਲਾ ਇੱਕ ਸਿੰਘ ਸੀ, ਉਹਦਾ ਨਾਂ ਸੀ ਸੁਜਾਨ ਸਿੰਘ। ਭਾਈ ਰਾਮ ਕੁਇਰ ਜੀ ਕਹਿੰਦੇ ਜਿਹਨੇ ਮੈਨੂੰ ਇਹ ਕਥਾ ਸੁਣਾਈ ਹੈ ਨਾ, ਉਹ ਲਾਹੌਰ ਦਾ ਰਹਿਣ ਵਾਲਾ ਸੀ ਔਰ ਉਹਦਾ ਨਾਮ ਭਾਈ ਸੁਜਾਨ ਸਿੰਘ ਹੈ।
ਤਿਨੈ ਬਿਲੋਕੀ ਨੈਣ ਤੇ ਮੁਝ ਪਾਤ ਪ੍ਰਕਾਸ਼ੇ।
ਭਾਈ ਸੁਜਾਨ ਸਿੰਘ ਨੇ ਆਪਣੀ ਅੱਖਾਂ ਨਾਲ ਵੇਖੀ ਸੀ ਸਾਰੀ ਕਥਾ, ਜਿਵੇਂ ਗੁਰੂ ਕਲਗੀਧਰ ਦੇ ਦਰਬਾਰ ਵਿੱਚ ਸਾਰੀ ਵਰਤੀ ਹੈ, ਉਹ ਭਾਈ ਸੁਜਾਨ ਸਿੰਘ ਨੇ ਵੇਖੀ ਸੀ ਔਰ ਉਹਨਾਂ ਨੇ ਮੈਨੂੰ ਉਸੇ ਤਰ੍ਹਾਂ ਸੁਣਾਈ ਹੈ।
ਦਿਸਤੇ ਸੁਣੀ ਲਿਖਾਏ ਦੀ ਸਾਹਿਬ ਸਿੰਘ ਲਿਖੋ।
ਕਹਿੰਦੇ ਮੈਂ ਉਹਨਾਂ ਕੋਲੋਂ ਸੁਣੀ ਸੀ ਤੇ ਮੈਂ ਸੁਣ ਕੇ ਤੁਹਾਨੂੰ ਲਿਖਾ ਰਿਹਾ, ਹੇ ਸਾਹਿਬ ਸਿੰਘ ਜੀ ਇਹ ਤੁਸੀਂ ਲਿਖ ਦਿਓ। ਸਾਹਿਬ ਸਿੰਘ ਲਿਖਾਰੀ ਸੀ ਜਿਹਨੇ, ਭਾਈ ਰਾਮ ਕੁਇਰ ਜੀ ਨੇ ਜਦੋਂ ਕਥਾ ਸੁਣਾਈ ਤਾਂ ਉਹਨਾਂ ਨੇ ਲਿਖੀ ਸੀ, ਜਿਹਨੂੰ ਸੋ ਸਾਖੀ ਕਹਿੰਦੇ ਆ। ਮਹਾਰਾਜ ਜੀ ਕਹਿੰਦੇ ਭਾਈ ਰਾਮ ਕੁਇਰ ਜੀ, ਸਾਹਿਬ ਸਿੰਘ ਜੀ ਤੁਸੀਂ ਇਹ ਸਾਰੀ ਕਥਾ ਲਿਖ ਦਿਓ।
ਇਹ ਸਾਖੀ ਸਤਿਗੁਰੂ ਕੀ ਸ਼ਰਧਾਲੂ ਪਰੇਖੋ।
ਸਤਿਗੁਰਾਂ ਦੀ ਸਾਖੀ ਹੈ ਔਰ ਇਸ ਸਾਖੀ ਨੂੰ ਸੁਣ ਕੇ ਗੁਰੂ ਤੇ ਸ਼ਰਧਾ ਵਧਦੀ ਹੈ, ਗੁਰੂ ਤੇ ਭਰੋਸਾ ਵਧਦਾ ਹੈ।
ਕਾਨ ਸਿੰਘ ਸਿੱਖ ਲੇਪਨੀ ਅਬ ਸੁਤ ਹੈ ਤਾਹੇ।
ਭਾਈ ਰਾਮ ਕੁਇਰ ਸਾਹਿਬ ਜੀ ਦੇ ਬਚਨਾਂ ਦੇ ਨਾਲ ਅੱਗੇ ਕਥਾ ਚੱਲ ਰਹੀ, ਕਹਿੰਦੇ ਭਾਈ ਕਾਨ ਸਿੰਘ ਦਾ ਅੱਗੇ ਪੁੱਤਰ ਹੈ। ਭਾਈ ਰਾਮ ਕੁਇਰ ਜੀ ਦੱਸ ਰਹੇ ਨੇ, ਕਹਿੰਦੇ ਉਹ ਜਿਹੜਾ ਕਾਨ ਸਿੰਘ ਜੀ ਦੀ ਸ਼ਾਦੀ ਗੁਰੂ ਦਰਬਾਰ ਵਿੱਚ ਹੋਈ, ਉਹਦਾ ਅੱਜ ਇੱਕ ਪੁੱਤਰ ਹੈ।
ਨਾਮ ਵਿਸਾਖਾ ਸਿੰਘ ਤੇ ਜਾਨਤ ਬੋ ਜਾਏ।
ਉਹਦਾ ਨਾਮ ਭਾਈ ਵਿਸਾਖਾ ਸਿੰਘ ਹੈ। ਅੱਜ ਸਾਰੇ ਜਾਣਦੇ ਨੇ ਭਾਈ ਵਿਸਾਖਾ ਸਿੰਘ ਨੂੰ, ਉਹ ਬੜੇ ਪ੍ਰਸਿੱਧ ਸਿੰਘ ਹੋਏ ਨੇ।
ਆਪਣੇ ਪਿਤਾ ਕੀ ਵਾਰਤਾ ਜਾਣਤ ਹੈ
ਸੋਏ। ਆਪਣੇ ਪਿਤਾ ਦੀ ਸਾਰੀ ਵਾਰਤਾ ਚੰਗੀ ਤਰ੍ਹਾਂ ਜਾਣਦਾ ਵਿਸਾਖਾ ਸਿੰਘ। ਭਾਈ ਰਾਮ ਕੁਇਰ ਜੀ ਕਹਿੰਦੇ ਉਹ ਸਿੰਘ ਅੱਜ ਵੀ ਹੈ, ਉਹਦਾ ਨਾਮ ਵਿਸਾਖਾ ਸਿੰਘ ਹੈ ਤੇ ਵਿਸਾਖਾ ਸਿੰਘ ਆਪਣੇ ਪਿਤਾ ਦੀ ਸਾਰੀ ਸਾਖੀ ਨੂੰ ਚੰਗੀ ਤਰ੍ਹਾਂ ਜਾਣਦਾ ਹੈ।
ਜਨਮੀ ਤੇ ਅਰ ਜਨਕ ਤੇ ਸੁਨ ਹਿਰਦੈ ਪਰੋਏ।
ਸਾਖੀ ਆਪਣੇ ਮਾਂ ਬਾਪ ਕੋਲੋਂ ਸੁਣ ਕੇ ਆਪਣੇ ਹਿਰਦੇ ਵਿੱਚ ਵਸਾਈ ਹੋਈ ਹੈ।
ਇਸ ਪ੍ਰਕਾਰ ਗੁਰ ਵਾਰਤਾ ਕਵੀ ਛੰਦ ਬਣਾਵੇ।
ਇਸ ਤਰ੍ਹਾਂ ਦੀ ਇਹ ਵਾਰਤਾ ਭਾਈ ਰਾਮ ਕੁਇਰ ਜੀ ਨੇ ਸੁਣਾਈ ਹੈ ਔਰ ਮਹਾਂ ਕਵੀ ਭਾਈ ਸੰਤੋਖ ਸਿੰਘ ਜੀ ਕਹਿੰਦੇ ਮੈਂ ਇਸ ਸਾਰੀ ਵਾਰਤਾ ਨੂੰ ਛੰਦਾਂ ਵਿੱਚ ਬਣਾਇਆ ਹੈ।
ਸੁਨਤ ਪੜਤੀ ਇਸ ਕਥਾ ਕੋ ਗੁਰਮਤ ਕੋ ਪਾਵੇ।
ਜਿਹੜਾ ਇਸ ਕਥਾ ਨੂੰ ਸੁਣਦਾ ਹੈ ਤੇ ਪੜ੍ਹਦਾ ਹੈ ਉਹਨੂੰ ਗੁਰਮਤ ਦੀ ਪ੍ਰਾਪਤੀ ਹੁੰਦੀ ਹੈ, ਉਹਨੂੰ ਗੁਰਮਤ ਦੀ ਦਾਤ ਮਿਲਦੀ ਹੈ।
ਸੁਨੇ ਕਾਮਨਾ ਧਾਰਿਓ ਬਾਂਚਤ ਫਲ ਦੇ।
ਜੇ ਕੋਈ ਸਿੱਖ ਕਾਮਨਾ ਧਾਰ ਕੇ ਸੁਣੇ ਉਹਨੂੰ ਮਨ ਬਾਂਛਤ ਫਲਾਂ ਨੂੰ ਦੇਣ ਵਾਲੀ ਹੈ ਇਹ ਗੁਰੂ ਦੀ ਕਥਾ।
ਅਨਕ ਜਨਮ ਕੇ ਪਾਪ ਹੱਥ ਗੁਰਮੁਖ ਪਦ ਪੈ।
ਅਨੇਕਾਂ ਜਨਮਾਂ ਦੇ ਉਹਨਾਂ ਦੇ ਪਾਪ ਹੱਥ ਹੋ ਜਾਂਦੇ ਨੇ, ਨਸ਼ਟ ਹੋ ਜਾਂਦੇ ਨੇ ਔਰ ਉਹਨਾਂ ਨੂੰ ਗੁਰਮੁਖ ਪਦਵੀ ਦੀ ਦਾਤ ਉਹ ਪ੍ਰਾਪਤ ਹੋ ਜਾਂਦੀ ਹੈ। ਮਹਾਰਾਜ ਗੁਰੂ ਕਲਗੀਆਂ ਵਾਲੇ ਚੋਜੀ ਪ੍ਰੀਤਮ ਪਾਤਸ਼ਾਹ ਜੀ ਮਹਾਰਾਜ ਜੀ ਦਾ ਹੋਰ ਪਾਵਨ ਪਵਿੱਤਰ ਇਤਿਹਾਸ, ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਚ ਸਰਵਣ ਕਰੋਗੇ।